SNS Lawyers ਨੂੰ ਕਾਲ ਕਰੋ 416-655-2000.
ਹਰ ਸੰਡੇ ਨੂੰ ਦੁਪਹਿਰੇ 1-2 ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ, ਤੁਹਾਡੇ ਇਸ਼ੂਜ, ਰੋਜ਼ ਦੇ ਇਸ਼ੂ, ਜ਼ਿੰਦਾ ਦਿੱਲੀ ਦੀਆਂ ਗੱਲਾਂ ਮੈਂ ਹਰ ਸੰਡੇ 1-2 ਲੈ ਕੇ ਆਵਾਂਗਾ ਰੇਡੀਓ ਜ਼ਿੰਦਾਬਾਦ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905-452-5127-905-452-5157-5157-51.
ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਤੁਹਾਡੇ ਹੋਸਟ ਅਤੇ ਦੋਸਤ ਰੁਪਿੰਦਰ ਹੇਅਰ ਵੱਲੋਂ ਬਹੁਤ ਬਹੁਤ ਨਿੱਘਾ ਜੀ ਆਇਆਂ, ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ। ਅੱਜ ਅਸੀਂ ਗੱਲ ਕਰਾਂਗੇ ਇੱਕ ਐਸੇ ਇਤਿਹਾਸਿਕ ਫਾਰਮਰ ਪ੍ਰੋਟੈਸਟ ਦੇ ਬਾਰੇ ਜਿਹਦਾ ਕਿ ਹਰੇਕ ਨੂੰ 26 ਜਨਵਰੀ ਦੇ ਉੱਤੇ ਬਹੁਤ ਵੱਡਾ ਇੱਕ ਐਸਾ ਇੰਤਜ਼ਾਰ ਸੀ। ਇੰਟਰਨੈਸ਼ਨਲ ਮੀਡੀਆ ਵੀ ਉਹਦੇ ਉੱਤੇ ਨਜ਼ਰ ਲਗਾ ਕੇ ਬੈਠਾ ਹੋਇਆ ਸੀਗਾ, ਔਰ ਨਾਲ ਹੀ ਇੱਕ ਐਸਾ ਉਹ ਦਿਨ ਸੀਗਾ ਜੋ ਚੈਲੰਜ ਵਾਲਾ ਦਿਨ ਸੀਗਾ, ਜਿੱਦਣ ਸਾਰੀ ਕਿਸਾਨ ਲੀਡਰਸ਼ਿਪ ਜਿਹੜੀ ਆ ਉਹ ਟੈਸਟ ਹੋਣੀ ਸੀ, ਇੱਕ ਦੂਜੇ ਨਾਲ ਜਿਹੜੀ ਕੰਧੇ ਨਾਲ ਕੰਧਾ ਲਾ ਕੇ ਚੱਲਣ ਵਾਲੀ ਗੱਲ ਸੀਗੀ ਉਹ ਸਾਂਝੀ ਹੋਣੀ ਸੀਗੀ, ਔਰ ਨਾਲ ਹੀ ਜਿਵੇਂ ਅਸੀਂ ਰੇਡੀਓ ਜ਼ਿੰਦਾਬਾਦ ਤੋਂ 26 ਜਨਵਰੀ ਤੋਂ ਪਹਿਲਾਂ ਇਹ ਗੱਲ ਕੀਤੀ ਸੀ ਕਿ 2 ਮਹੀਨੇ ਤੋਂ 26 ਨਵੰਬਰ ਤੋਂ ਲੈ ਕੇ ਜੋ ਇੰਟਰਨੈਸ਼ਨਲ ਮੀਡੀਆ ਜੋ ਹੈ ਉਹ ਲਗਾਤਾਰ ਜਿਸ ਚੀਜ਼ ਬਾਰੇ ਪ੍ਰਚਾਰ ਕਰ ਰਿਹਾ ਉਹ ਸੀ ਖਾਲਿਸਤਾਨ, ISI, ਵਾਇਲੈਂਸ, ਐਂਟੀ ਨੈਸ਼ਨਲ, ਬਹੁਤ ਸਾਰੇ ਐਸੇ ਸ਼ਬਦ ਜੋ ਯੂਜ਼ ਕੀਤੇ ਜਾ ਰਹੇ ਸੀਗੇ। ਤੋ ਸਵਾਲ ਉਦੋਂ ਵੀ ਰੇਡੀਓ ਜ਼ਿੰਦਾਬਾਦ ਤੋਂ ਅਸੀਂ ਇਹੋ ਪੁੱਛਿਆ ਸੀਗਾ ਕਿ ਕੀ 26 ਜਨਵਰੀ ਦੀ ਸਕਸੈਸਫੁਲ ਪਰੇਡ ਜਿਹੜੀ ਆ, ਉਹਦੀ ਪਰੇਡ ਦੀ ਕਾਮਯਾਬੀ ਜਿਹੜੀ ਆ, ਕੀ ਉਹ ਉਸ ਮੀਡੀਆ ਨੂੰ ਸੂਟ ਕਰੇਗੀ, ਕੀ ਉਹ ਇੰਨੀਆਂ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਨੇ, ਚਾਹੇ ਉਹ ਗੌਰਮੈਂਟ ਵੱਲੋਂ ਇਲਜ਼ਾਮ ਲਾਏ ਗਏ ਹੋਣ, ਚਾਹੇ ਮੀਡੀਆ ਵੱਲੋਂ ਲਾਏ ਗਏ ਹੋਣ, ਕੀ ਉਹ ਗੌਰਮੈਂਟ ਜਾਂ ਉਹ ਮੀਡੀਆ ਇੱਕ ਸਕਸੈਸਫੁਲ, ਇੱਕ ਕਾਮਯਾਬ, ਸ਼ਾਂਤਮਈ ਕਿਸਾਨ ਮਾਰਚ ਜਿਹੜਾ ਆ ਉਹਨੂੰ ਹੋਣ ਦੇਵੇਗੀ, ਕੀ ਉਹਦੇ ਵਿੱਚ ਭਲਾਈ ਹੈ। ਅਸੀਂ ਸਾਰਿਆਂ ਨੇ ਜੋ ਹੋਇਆ ਉਹ ਵੇਖ ਹੀ ਲਿਆ, ਦੋ ਤਰ੍ਹਾਂ ਦੀਆਂ ਸਟੋਰੀਜ਼ ਜਿਹੜੀਆਂ ਨੇ, ਕਹਾਣੀਆਂ ਜਿਹੜੀਆਂ ਅਸੀਂ ਸੁਣਨ ਨੂੰ ਮਿਲੀਆਂ। ਇੱਕ ਪਾਸੇ ਉਹ ਪਰੇਡ ਜਿਹਦੇ ਉੱਤੇ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ ਸਾਰੇ ਮਾਰਚ ਕਰ ਰਹੇ ਨੇ, ਔਰ ਦੂਸਰੀ ਉਹ ਜਿਹਦੇ ਵਿੱਚ ਰੈੱਡ ਫੋਰਟ ਅਤੇ ਲਾਲ ਕਿਲ੍ਹੇ ਉੱਤੇ ਜਾ ਕੇ ਜਿਹੜਾ ਆ ਉਹ ਨਿਸ਼ਾਨ ਸਾਹਿਬ ਜਿਹੜਾ ਆ ਕਿ ਚੜ੍ਹਾਇਆ ਗਿਆ, ਉਹਦੇ ਪਿੱਛੇ ਕੀ ਕੌਨਸਪਰੇਸੀ ਸੀਗੀ, ਕੀ ਐਸੀ ਸਾਜਿਸ਼ ਸੀ, ਔਰ ਉਹ ਸਾਜਿਸ਼ ਬਾਰੇ ਅੱਜ ਅਸੀਂ ਗੱਲ ਕਰਾਂਗੇ। ਨਾਲ ਹੀ ਅਸੀਂ ਇਹ ਗੱਲ ਕਰਾਂਗੇ ਕਿ ਅਗਰ ਉਹ ਸਾਜਿਸ਼ ਹੋਈ ਹੈ, ਉਹ ਸਾਜਿਸ਼ ਦੇ ਨਾਲ ਕਿਸਾਨ ਪ੍ਰੋਟੈਸਟ ਨੂੰ ਕੀ ਅਸਰ ਹੋਇਆ, ਕੀ ਉਹ ਪ੍ਰੋਟੈਸਟ ਕਮਜ਼ੋਰ ਹੋਇਆ, ਕੀ ਉਹ ਪ੍ਰੋਟੈਸਟ ਉਹ ਵੀਕ ਹੋਇਆ ਹੈ, ਲਗਾਤਾਰ ਵੀਕ ਹੋਇਆ ਹੈ, ਜਾਂ ਉਹ ਹੋਰ ਵੀ ਜ਼ਿਆਦਾ ਜਿਹੜਾ ਸਟਰੋਂਗ ਹੋਇਆ। ਨਾਲ ਹੀ ਅਸੀਂ ਇਹ ਗੱਲ ਕਰਾਂਗੇ ਕਿ ਇਹ ਚੀਜ਼ ਜੋ ਸਾਨੂੰ ਵੇਖਣ ਨੂੰ ਮਿਲ ਰਹੀ ਹੈ, ਸੁਣਨ ਨੂੰ ਮਿਲ ਰਹੀ ਹੈ ਕਿ ਕਿਸਾਨ ਜਿਹੜੇ ਬੈਠੇ ਨੇ ਉੱਥੇ ਆ ਕੇ, ਕੁਛ ਲੋਕ ਜਿਹੜੇ ਆ ਉਹ ਲਾਠੀਆਂ ਲੈ ਕੇ, ਪੱਥਰ ਲੈ ਕੇ, ਇਹ ਚੀਜ਼ਾਂ ਐਸੀਆਂ ਹਰਕਤਾਂ ਜਿਹੜੀਆਂ ਨੇ ਕਰ ਰਹੇ ਨੇ ਵਾਇਲੈਂਸ ਦੀਆਂ, ਉਹ ਕੀ ਹੁਣੇ ਹੋਈਆਂ ਨੇ, ਕੀ ਉਹ ਕਿਹੜੀ ਐਸੀ ਪਾਰਟੀ ਹੈ, ਕਿਹਦੇ ਨਾਲ ਸੰਬੰਧਿਤ ਹੈ। ਇਹ ਵੀ ਕਹਿਣਾ ਸਹੀ ਨਹੀਂ ਹੋਏਗਾ ਕਿ ਉਹ ਕਿਸੇ ਵੀ ਧਰਮ ਦੇ ਨੇ, ਕਿਉਂਕਿ ਅਸੀਂ ਇਹ ਵੇਖ ਲਿਆ ਕਿ ਜੋ ਗਾਜ਼ੀਪੁਰ ਬਾਰਡਰ 'ਤੇ ਹੋਇਆ, ਰਾਕੇਸ਼ ਟਿਕੈਤ, ਹਰਿਆਣੇ ਦੇ ਜਾਟ ਔਰ ਪੰਜਾਬ ਦੇ ਕਿਸਾਨ ਜਿਹੜੇ ਆ ਸਾਰੇ ਮਿਲ ਕੇ, ਹਿੰਦੂ ਵੀ ਉੱਥੇ ਨੇ, ਸਿੱਖ ਵੀ ਉੱਥੇ ਨੇ, ਮੁਸਲਮਾਨ ਵੀ ਉੱਥੇ ਨੇ, ਈਸਾਈ ਵੀ ਉੱਥੇ ਨੇ, ਸਾਰੇ ਮਿਲ ਕੇ ਇਹ ਪ੍ਰੋਟੈਸਟ ਚਲਾ ਰਹੇ ਨੇ। ਸੋਸ਼ਲ ਮੀਡੀਆ ਦੇ ਉੱਤੇ ਵੀ ਅਸੀਂ ਲਗਾਤਾਰ ਵੇਖਦੇ ਹਾਂ ਕਿ ਹਰ ਤਰ੍ਹਾਂ ਦਾ ਧਰਮ ਦਾ ਜੋ ਵੀ ਕੋਈ ਆਦਮੀ, ਔਰਤ, ਭੈਣ ਭਰਾ, ਸਾਰੇ ਜਿਹੜੇ ਮਰਜ਼ੀ ਧਰਮ ਦੇ ਹੋਣ, ਉਹ ਦੋ ਹਿੱਸਿਆਂ ਵਿੱਚ ਵੰਡੇ ਹੋਏ ਨੇ। ਇੱਕ ਉਹ ਜੋ ਇਹਨਾਂ ਬਿੱਲਸ ਦੇ ਬਾਰੇ ਨਹੀਂ ਸਹਿਮਤ ਹਨ, ਔਰ ਦੂਸਰੇ ਉਹ ਜੋ ਲਗਾਤਾਰ ਇਹਨਾਂ ਬਾਰੇ ਸਹਿਮਤੀ ਜਤਾ ਰਹੇ ਨੇ। ਹੁਣ ਡਿਵੀਜ਼ਨ ਜਿਹੜੀ ਆ ਇੰਨੀ ਵੱਧ ਚੁੱਕੀ ਹੈ ਕਿ ਲੋਕ ਆਪੋ 'ਚ ਵੀ ਜਿਹੜੇ ਆ ਉਹ ਇਸ ਚੀਜ਼ 'ਤੇ ਲੜ ਰਹੇ ਨੇ। ਸੋਸ਼ਲ ਮੀਡੀਆ 'ਤੇ ਲੜਾਈਆਂ ਹੋ ਰਹੀਆਂ ਨੇ, ਬਹੁਤ ਸਾਰੀ ਐਸੀਆਂ ਸ਼ਬਦਾਵਲੀ ਵੀ ਯੂਜ਼ ਕੀਤੀ ਜਾ ਰਹੀ ਹੈ, ਔਰ ਇੱਥੋਂ ਤੱਕ ਕਿ ਕੁਛ ਜਰਨਲਿਸਟ ਜਿਹੜੇ ਆ ਦੋ, ਉਹ ਵੀ ਜਿਹੜੇ ਆ ਪੁਲਿਸ ਨੇ ਆਪਣੇ ਡਿਟੇਨ ਕਰਨ ਤੋਂ ਬਾਅਦ ਅਰੈਸਟ ਕਰ ਲਏ ਨੇ। ਕਿਉਂ ਅਰੈਸਟ ਕੀਤੇ ਨੇ, ਕੀ ਉਹਨਾਂ ਦਾ ਕਸੂਰ? ਸਿਰਫ ਸਹੀ ਇਮੇਜ ਜਾਂ ਜੋ ਉੱਥੇ ਤਸ਼ੱਦਦ ਹੋਇਆ ਉਹਨੂੰ ਕਵਰ ਕਰਨਾ ਸੀ? ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੀ ਪੈਰਵਾਈ ਕਰਨੀ, ਉਹਨਾਂ ਦਾ ਡਿਟੇਲ 'ਚ ਨੁਮਾਇਨਾ ਕਰਨਾ ਬਹੁਤ ਜ਼ਰੂਰੀ ਹੈ। ਔਰ ਅੱਜ ਅਸੀਂ ਰੇਡੀਓ ਜ਼ਿੰਦਾਬਾਦ ਤੋਂ ਐਗਜੈਕਟਲੀ ਉਹ ਕਰਾਂਗੇ ਕਿ ਕੀ ਐਸੀ ਕੌਨਸਪਰੇਸੀ ਹੈ, ਔਰ ਇਹ ਕੌਨਸਪਰੇਸੀ ਜਿਹੜੀ ਹੈ ਇਹਦਾ ਐਡਵਾਂਟੇਜ ਜਿਹੜਾ ਆ ਉਹ ਕਿਹਨੂੰ ਮਿਲਿਆ, ਔਰ ਇਹ ਸਾਰੀਆਂ ਗੱਲਬਾਤ ਕਰਨ ਨੂੰ ਸਾਡੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਬੜੇ ਹੀ ਐਕਸਪੀਰੀਅੰਸ ਜਿਹੜੇ ਲੋਇਰ ਨੇ ਸਰਦਾਰ ਹਰਕੀਰਤ ਸਿੰਘ, ਉਹ ਸਾਡੇ ਨਾਲ ਜੁੜੇ ਹੋਏ ਨੇ। ਉਹਨਾਂ ਦੇ ਵੀ ਵਿਚਾਰ ਲਵਾਂਗੇ ਕਿ ਕਾਨੂੰਨ ਕੀ ਕਹਿੰਦਾ ਇੰਡੀਆ ਦਾ, ਕੀ ਅਸੀਂ ਪ੍ਰੋਟੈਸਟ ਜੋ ਕਰ ਰਿਹਾ ਉਹਨੂੰ ਅਸੀਂ ਅਰੈਸਟ ਕਰ ਸਕਦੇ ਹਾਂ, ਕੀ ਜੋ ਜਰਨਲਿਸਟ ਇੱਕ ਆਪਣੀ ਰਿਪੋਰਟ ਤਿਆਰ ਕਰ ਰਿਹਾ ਕੀ ਉਹ ਐਂਟੀ ਨੈਸ਼ਨਲ ਹੈ, ਕਿਉਂ ਅਰੈਸਟ ਕੀਤੀ ਗਈ ਹੈ, ਉਹਨਾਂ ਲੋਕਾਂ ਨੂੰ ਕਿਉਂ ਨਹੀਂ ਅਰੈਸਟ ਕੀਤਾ ਗਿਆ ਜਿਨ੍ਹਾਂ ਲੋਕਾਂ ਨੇ ਆ ਕੇ ਧਰਨੇ ਦੇ ਉੱਤੇ ਲਾਠੀਚਾਰਜ ਕੀਤਾ, ਕੁਛ ਨੇ ਆ ਕੇ ਉੱਥੇ ਪੱਥਰ ਵੀ ਚਲਾਏ ਨੇ। ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਆ ਨਾਲ ਉਹਨਾਂ ਦੇ ਗੱਲ ਕਰਾਂਗੇ। ਹਰਕੀਰਤ ਜੀ, ਤੁਹਾਡਾ ਰੇਡੀਓ ਜ਼ਿੰਦਾਬਾਦ 'ਤੇ ਬਹੁਤ ਬਹੁਤ ਸਵਾਗਤ ਹੈ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਭੁਪਿੰਦਰ ਜੀ, ਥੈਂਕ ਯੂ ਜੀ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ 'ਤੇ ਆਉਣ ਦਾ ਮੌਕਾ ਦਿੱਤਾ, ਅਤੇ ਆਪਣੇ ਅਸੀਂ ਬਹੁਤ ਹਫ਼ਤਿਆਂ ਤੋਂ ਦੇਖ ਰਹੇ ਹਾਂ ਕਿ ਤੁਸੀਂ ਫਾਰਮ ਲਾਜ਼ ਦੇ ਰਿਲੇਟਡ ਬਹੁਤ ਰੈਲੇਵੈਂਟ ਐਂਡ ਜਿਹੜੇ ਮੁੱਦਿਆਂ 'ਤੇ ਗੱਲ ਹੋਣੀ ਚਾਹੀਦੀ ਉਹੀ ਚੁੱਕ ਰਹੇ ਹਾਂ। ਸੋ ਅੱਜ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ 'ਚ ਸ਼ਾਮਿਲ ਹੋਣ ਦਾ ਆਪਣਾ ਮੌਕਾ ਦਿੱਤਾ, ਆਈ ਐਮ ਥੈਂਕਫੁਲ ਟੂ ਯੂ। ਐਂਡ ਜਿਹੜੇ ਵੀ ਲੀਗਲ ਇਸ਼ੂਜ਼ ਨੇ ਜਾਂ ਕੁਛ ਨੇ, ਆਈ ਵਿਲ ਟ੍ਰਾਈ ਟੂ ਐਕਸਪਲੇਨ ਇਟ ਟੂ ਦੈਮ ਐਂਡ ਦੇਖਦੇ ਹਾਂ ਵੀ ਵਿਲ ਹੈਵ ਅ ਹੈਲਦੀ ਡਿਸਕਸ਼ਨ ਔਨ ਇਟ।
ਹਾਂਜੀ ਕਿਰਤ ਜੀ, ਵੇਖੋ ਮੈਂ ਗੱਲ ਇੱਥੇ ਯੂਨੋ ਸਾਰਿਆਂ ਦੀ ਇਹ ਜ਼ਰੂਰ ਕਰਨਾ ਚਾਹੁੰਦਾ ਕਿ ਕੁਛ ਸਵਾਲ ਜਿਹੜਾ ਹਰ ਇੱਕ ਸੂਝਵਾਨ ਉਹ ਕੁਐਸਚਨ ਕਰ ਰਿਹਾ। ਸਾਰਿਆਂ ਦੀ ਜਾਣਕਾਰੀ ਲਈ ਮੈਂ ਜ਼ਰੂਰ ਦੱਸਣਾ ਚਾਹੁੰਦਾ ਕਿ ਦੋ ਵਾਰੀ ਰਿਪਬਲਿਕ ਡੇ ਪਰੇਡ ਦੇ ਵਿੱਚ ਹਿੱਸਾ ਲੈਣ ਦੇ ਐਕਸਪੀਰੀਅੰਸ ਜਿਹੜਾ ਆ ਉਹਦੇ ਬੇਸ 'ਤੇ ਉੱਥੇ ਦਾ ਸਿਕਿਉਰਿਟੀ ਅਰੇਂਜਮੈਂਟ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ। ਰਿਪਬਲਿਕ ਡੇ ਦੇ ਉੱਤੇ ਇੰਨੀ ਜ਼ਿਆਦਾ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਜਾਂਦੇ ਨੇ ਕਿ ਇੱਕ ਅਵਾਰਾ ਕੁੱਤਾ ਵੀ ਜਿਹੜਾ ਆ ਉਹਨੂੰ ਵੀ ਅਲਾਓ, ਉਹਨੂੰ ਵੀ ਡੱਕਿਆ ਜਾਂਦਾ ਹੈ ਕਿ ਉਹ ਲਾਲ ਕਿਲੇ ਵੱਲ ਜਾ ਸਕੇ, ਕਿਉਂਕਿ ਕਿਸੇ ਨੂੰ ਇਹ ਗਰੰਟੀ ਨਹੀਂ ਹੁੰਦੀ ਕਿ ਉਹਦੇ ਨਾਲ ਕੋਈ ਬਰੂਦ ਵੱਜਿਆ ਹੋਏ ਜਾਂ ਉਹਦੇ ਨਾਲ ਕੋਈ ਵੀ ਚੀਜ਼ ਕੀਤੀ ਜਾਏ, ਅਤੇ ਇੱਥੋਂ ਤੱਕ ਦੀ ਪ੍ਰੋਟੈਕਸ਼ਨ ਕੀਤੀ ਜਾਂਦੀ ਹੈ। ਆਲੇ ਦੁਆਲੇ 10 ਤੋਂ 12 ਕਿਲੋਮੀਟਰ ਦੇ ਘੇਰੇ 'ਤੇ ਜਿੰਨੀਆਂ ਵੀ ਉੱਚੀਆਂ ਬਿਲਡਿੰਗਾਂ ਹੁੰਦੀਆਂ ਨੇ ਉੱਥੇ ਵੀ ਸਿਕਿਉਰਿਟੀ ਫੋਰਸਿਸ ਜਿਹੜੀਆਂ ਨੇ ਉਹਨਾਂ ਦੇ ਸ਼ਾਰਪ ਸ਼ੂਟਰਸ ਡਿਪਲੋਏ ਕੀਤੇ ਜਾਂਦੇ ਨੇ। ਔਰ ਸਿਰਫ ਦਿੱਲੀ ਪੁਲਿਸ ਨਹੀਂ, ਇੰਡੀਆ ਦੀ ਜਿੰਨੀਆਂ ਵੀ ਏਜੰਸੀਜ਼ ਨੇ ਉਹ ਉੱਥੇ ਐਕਟਿਵ ਹੁੰਦੀਆਂ ਨੇ, ਇਨਕਲੂਡਿੰਗ ਸਾਰੀਆਂ ਪੈਰਾਮਿਲਟਰੀ ਫੋਰਸਿਸ, ਚਾਹੇ ਉਹ NSG ਹੋਏ, ਸਾਰਿਆਂ ਨੂੰ 26 ਜਨਵਰੀ ਦੇ ਉੱਤੇ ਰੈੱਡ ਫੋਰਟ ਇੱਕ ਹਾਈ ਅਲਰਟ ਰੈੱਡ ਜ਼ੋਨ ਹੈ ਜਿਹਦੇ ਵਿੱਚ 3 ਦਿਨ ਤੋਂ ਬਿਲਕੁਲ ਹਰਕਤ ਜਿਹੜੀ ਆ ਉਹ ਬੰਦ ਕਰ ਦਿੱਤੀ ਜਾਂਦੀ ਹੈ। ਚੱਪਾ ਚੱਪਾ ਜ਼ਮੀਨ ਦਾ ਜਿਹੜਾ ਆ ਉਹਨੂੰ ਚੈੱਕ ਕੀਤਾ ਜਾਂਦਾ ਕਿ ਉਹਦੇ ਅੰਦਰ ਕੋਈ ਵੀ ਐਸਾ ਕੋਈ ID ਜਾਂ ਕੋਈ ਚੀਜ਼ ਜਿਹੜੀ ਉੱਥੇ ਨਾ ਲਾਈ ਜਾਏ। ਸਵਾਲ ਇੱਥੇ ਆਉਂਦਾ ਹੈ ਕਿ 25 ਤਰੀਕ ਨੂੰ ਜਦੋਂ ਰਾਤ ਨੂੰ ਹੰਗਾਮਾ ਹੋ ਰਿਹਾ, 25 ਤਰੀਕ ਨੂੰ ਕੁਛ ਪਾਰਟੀ ਦੇ ਕੁਛ ਲੋਕ ਜਿਹੜੇ ਆ ਉਹ ਇਸ ਜਿੱਦ 'ਤੇ ਅੜੇ ਨੇ ਕਿ ਉਹ ਲਾਲ ਕਿਲੇ ਉਹ ਇਨਰ ਰਿੰਗ ਰੋਡ ਵੱਲ ਜਾਣਗੇ, ਦਿੱਲੀ ਦੇ ਵਿੱਚ ਵੜਨਗੇ, ਔਰ ਜਿਹੜਾ ਕਿ ਦਿੱਲੀ ਪੁਲਿਸ ਨਾਲ ਡਿਸਾਈਡਿਡ ਰੂਟ ਹੈ ਉਹਨੂੰ ਫੋਲੋ ਨਹੀਂ ਕਰਨਗੇ। ਸਾਰੀਆਂ ਏਜੰਸੀਜ਼ ਨੇ ਵੇਖਿਆ, ਸਭ ਏਜੰਸੀਜ਼ ਜਿਹੜੀਆਂ ਨੇ ਉਹਨਾਂ ਨੂੰ ਕੀ ਹੋ ਸਕਦਾ ਉਹਦੀ ਜਾਣਕਾਰੀ ਜਿਹੜੀ ਆ ਪਹਿਲਾਂ ਹੀ ਹੁੰਦੀ ਹੈ। ਇਹ ਮੰਨਣਾ ਕਿਸੇ ਦੇ ਵਾਸਤੇ ਸਹੀ ਨਹੀਂ ਹੈ ਕਿ ਉਹ ਅਗਰ ਏਜੰਸੀਜ਼ ਜਿਹੜੀਆਂ ਨੇ ਉਹਨਾਂ ਨੂੰ ਉਹਦਾ ਨੋਟਿਸ ਨਹੀਂ ਮਿਲਦਾ। ਏਜੰਸੀਜ਼ ਜਿਹੜੀਆਂ ਨੇ ਉਹ ਬਹੁਤ ਕਾਬਿਲ ਏਜੰਸੀਜ਼ ਨੇ ਔਰ ਉਹਨਾਂ ਨੂੰ ਹਰ ਇੱਕ ਚੀਜ਼ ਦੀ ਖਬਰ ਜਿਹੜੀ ਆ ਬਹੁਤ ਐਡਵਾਂਸ ਜਿਹੜੀ ਆ ਮਿਲ ਜਾਂਦੀ ਹੈ। ਇਹ ਇੱਕ ਸਟੈਂਡਰਡ ਦਸਤੂਰ ਹੈ ਕਿ ਕੋਈ ਵੀ ਅਗਰ ਮਾਰਚ ਕਿਤੇ ਵੀ ਹੋਣਾ ਹੋਏ ਤਾਂ ਉੱਥੇ ਉਹਨੂੰ ਸਾਈਡਾਂ ਤੋਂ ਫਰੰਟ ਦੇ ਵਿੱਚ ਜਿਹੜੀ ਆ ਲੋਕਲ ਐਡਮਿਨਿਸਟ੍ਰੇਸ਼ਨ ਹੈ, ਲੋਕਲ ਪੁਲਿਸ ਆ, ਉਹ ਉਹਨੂੰ ਲੀਡ ਕਰਦੀ ਹੈ ਤਾਂ ਕਿ ਦੋ ਕਾਰਨਾਂ ਕਰਕੇ, ਇੱਕ ਤਾਂ ਟ੍ਰੈਫਿਕ ਜਿਹੜੀ ਆ ਉਹ ਨਾ ਰੁਕੇ ਔਰ ਉਹਦੇ ਵਿੱਚ ਕੋਈ ਲੰਘਣਾ ਨਾ ਆਏ, ਦੂਸਰਾ ਕਿਸੇ ਤਰ੍ਹਾਂ ਦਾ ਕੋਈ ਪ੍ਰੋਪਰਟੀ ਜਾਨ ਮਾਲ ਦਾ ਨੁਕਸਾਨ ਨਾ ਹੋਏ। ਸਵਾਲ ਇੱਥੇ ਬਣਦਾ ਹੈ ਕਿ ਕਿਉਂ ਨਹੀਂ ਗੌਰਮੈਂਟ ਏਜੰਸੀਜ਼, ਦਿੱਲੀ ਪੁਲਿਸ ਜਿਹੜੀ ਆ ਇਸ ਮਾਰਚ ਦੇ ਉਹਨਾਂ ਨੇ ਜਿੱਥੇ ਸਟੈਂਡਰਡ ਰੂਟ ਸੀਗਾ, ਜੋ ਡਿਸਾਈਡਡ ਰੂਟ ਸੀਗਾ, ਉਹਦੇ ਉੱਤੇ ਐਸੇ ਅਰੇਂਜਮੈਂਟਸ ਨਹੀਂ ਕੀਤੇ। ਕਿਵੇਂ ਬੈਰੀਕੇਡ ਖੋਲ੍ਹ ਕੇ ਆਲਮੋਸਟ ਜਿਹਦੇ ਵਿੱਚ 3 ਤੋਂ 4 ਘੰਟੇ ਦਾ ਰਿਐਕਸ਼ਨ ਟਾਈਮ ਗੌਰਮੈਂਟ ਏਜੰਸੀਜ਼ ਨੂੰ ਮਿਲਦਾ, ਉਸ ਰਸਤੇ 'ਤੇ ਜਿੱਧਰ ਨੂੰ ਅੰਦਰ ਜਾਣਾ ਸ਼ੁਰੂ ਕੀਤਾ ਇੱਕ ਪਾਰਟੀ ਨੇ, ਔਰ ਪਤਾ ਚੱਲ ਰਿਹਾ ਦੂਰੋਂ ਕਿ ਸੈਟੇਲਾਈਟਸ ਤੋਂ ਹੋਰ ਜਿਹੜੇ ਆ ਬਹੁਤ ਸਾਰੀਆਂ ਐਸੇ ਇੰਸਟਰੂਮੈਂਟਸ, ਇਕੁਪਮੈਂਟ ਜਿਹੜਾ ਡਿਪਲੋਇਡ ਹੁੰਦਾ ਹੈ, ਜਿਹਦੇ ਨਾਲ ਏਰੀਅਲ ਵਿਊ ਬੜਾ ਜਲਦੀ ਮਿਲ ਜਾਂਦਾ ਕਿ ਉਹ ਲੋਕ ਜਿਹੜੇ ਆ ਉਹ ਜੇ ਅੱਗੇ ਚੱਲਦੇ ਰਹੇ ਤਾਂ ਉਹ ਲਾਲ ਕਿਲੇ ਵੱਲ ਜਾਣਗੇ। ਲਾਲ ਕਿਲੇ ਦੇ ਉੱਤੇ ਸਾਰੀਆਂ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਸਾਰੀ ਮਿਨਿਸਟਰੀ, ਸਾਰੇ ਤਿੰਨੇ ਮਿਲਟਰੀ ਦੇ ਟੌਪ ਬਰਾਸ ਔਰ ਸਾਰੇ ਡਿਗਨੇਟਰੀ, ਇੰਨੇ ਲੋਕ, ਇੰਨਾ ਇਕੁਪਮੈਂਟ ਉੱਥੇ ਜਿਹੜਾ ਆ ਉਹ ਡਿਸਪਲੇ ਹੁੰਦਾ। ਕਿਵੇਂ ਏਜੰਸੀ ਜਿਹੜੀਆਂ ਨੇ ਉਹ ਇਗਨੋਰ ਕਰ ਸਕਦੀਆਂ ਨੇ ਕਿ ਉਹਨਾਂ ਨੂੰ ਜਾਣ ਦਿੱਤਾ ਜਾਏ। ਸਾਰਿਆਂ ਨੇ ਜਿਨ੍ਹਾਂ ਨੇ ਵੀ ਕਦੀ ਲਾਲ ਕਿਲ੍ਹਾ ਵੇਖਿਆ, ਲਾਲ ਕਿਲ੍ਹੇ ਦੇ ਅੰਦਰ ਵੜਨ ਵਾਸਤੇ ਸਿਰਫ ਇੱਕ ਮੇਨ ਡੋਰ ਹੈ, ਉਹ ਬੜਾ ਹੈਵੀਲੀ ਗਾਰਡਡ ਰਹਿੰਦਾ, ਉਹਦੇ ਅੰਦਰ ਆਰਮੀ ਦੀਆਂ ਰੈਜੀਮੈਂਟਸ ਨੇ ਔਰ ਜਿਹੜੇ ਉੱਥੇ ਉੱਥੇ ਟੋਮਸ ਨੇ ਉਹਨਾਂ ਉੱਤੇ ਚੜ੍ਹਨਾ ਇੱਕ ਆਮ ਬੰਦੇ ਦੀ ਪਹਿਲੀ ਵਾਰ ਅਟੈਂਪਟ ਵਿੱਚ ਇੰਪੋਸੀਬਲ ਚੀਜ਼ ਹੈ। ਉਹਦੇ ਵਾਸਤੇ ਪੂਰੀ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ, ਕਿੱਧਰੋਂ ਚੜ੍ਹਨਾ, ਕਿੰਨਾ ਚੜ੍ਹਨਾ, ਕਿੰਨੇ ਉੱਪਰ ਚੜ੍ਹਨਾ, ਇਹ ਸਾਰੀਆਂ ਚੀਜ਼ਾਂ ਇਹ ਕੋਈ ਵੀ ਸਡਨਲੀ ਨਹੀਂ ਕਰ ਸਕਦਾ। ਬਹੁਤ ਸਾਰੇ ਐਸੇ ਕੁਐਸਚਨ ਜਿਹੜੇ ਆ ਉਹ ਦਿਮਾਗ 'ਚ ਆਉਂਦੇ ਨੇ, ਲੋਕ ਪੁੱਛ ਵੀ ਰਹੇ ਨੇ, ਮਗਰ ਇਹ ਡੈਫੀਨੇਟਲੀ ਜਿਹੜੀ ਆ ਇਹ ਇੱਕ ਸਾਜਿਸ਼ ਹੈ। ਇਹ ਸਾਜਿਸ਼ ਕਿੰਨੇ ਕੀਤੀ ਹੈ, ਕਿੰਨੇ ਕਰੀ ਹੈ, ਕਿਉਂ ਕੀਤੀ ਹੈ, ਇਹਦੀ ਜਿਹੜੀ ਆ ਅਜੇ ਇਸ ਵੇਲੇ ਪ੍ਰੀਮੈਚੋਰਲੀ ਕਹਿਣਾ ਬਹੁਤ ਮੁਸ਼ਕਿਲ ਹੋਏਗਾ, ਮਗਰ ਫੋਰ ਸ਼ਿਓਰ ਜੋ ਪ੍ਰੋਪੋਗੈਂਡਾ ਮੀਡੀਆ ਉੱਤੇ ਕੀਤਾ ਜਾ ਰਿਹਾ ਸੀਗਾ ਐਗਜ਼ੈਕਟਲੀ ਇਵੇਂ ਲੱਗਦਾ ਹੈ ਕਿ ਕਿਸੇ ਨੇ ਫਿਲਮ ਦੀ ਸਟੋਰੀ ਲਿਖੀ ਹੋਏ ਔਰ 26 ਜਨਵਰੀ ਨੂੰ ਉਹ ਫਿਲਮ ਦੀ ਸਟੋਰੀ ਜਿਹੜੀ ਆ ਉਹਦੀ ਪੂਰੀ ਐਕਟਿੰਗ ਜਿਹੜੀ ਆ ਉਸ ਹਿਸਾਬ ਨਾਲ ਕਰ ਦਿੱਤੀ ਜਾਏ। ਇਹ ਦੋਨੋਂ ਚੀਜ਼ਾਂ ਪੋਸੀਬਲ ਨੇ, ਇਹਦੇ ਉੱਤੇ ਵੀ ਸਵਾਲ ਉਠਾਏ ਜਾ ਰਹੇ ਨੇ। ਅਤੇ ਮੈਂ ਕੀਰਤ ਜੀ ਤੁਹਾਡੇ ਤੋਂ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਕਿ 2 ਮਹੀਨੇ ਤੋਂ ਲਗਾਤਾਰ ਨੈਸ਼ਨਲ ਮੀਡੀਆ ਸੇਮ ਚੀਜ਼ ਬੋਲ ਰਿਹਾ ਸੀਗਾ ਜੋ ਐਗਜ਼ੈਕਟਲੀ 26 ਜਨਵਰੀ ਵਾਲੇ ਦਿਨ ਹੋਈ, ਔਰ ਹੈਰਾਨੀ ਵਾਲੀ ਗੱਲ ਹੈ ਕਿ ਜਿਹੜਾ ਡਿਸਾਈਡਡ ਰੂਟ ਸੀਗਾ ਉਹਦੇ 'ਤੇ ਨੈਸ਼ਨਲ ਮੀਡੀਆ ਦੀ ਪ੍ਰੈਜੈਂਸ ਨਿਗਲੀਜੀਬਲ ਸੀਗੀ, ਉਹਦੀ ਕਵਰੇਜ ਜਿਹੜੀ ਆ ਕਿਸੇ ਵੀ ਨੈਸ਼ਨਲ ਮੀਡੀਆ ਨੇ ਨਹੀਂ ਕੀਤੀ, ਮਗਰ ਜਿਸ ਰੂਟ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ, ਜਿਸ ਰੂਟ 'ਤੇ ਇਹ ਲੋਕ ਆਪਣੀ ਮਰਜ਼ੀ ਨਾਲ, ਜੋ ਦੱਸਿਆ ਜਾ ਰਿਹਾ ਆਪਣੀ ਮਰਜ਼ੀ ਨਾਲ ਚੱਲੇ ਨੇ, ਉੱਥੇ ਥਾਂ ਥਾਂ ਦੇ ਉੱਤੇ ਨੈਸ਼ਨਲ ਮੀਡੀਆ ਜਿਹੜਾ ਸੀਗਾ ਉਹ ਪ੍ਰੈਜੈਂਟ ਸੀਗਾ। ਅਤੇ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ ਕਿ ਨੈਸ਼ਨਲ ਮੀਡੀਆ ਨੂੰ ਕਿਵੇਂ ਐਡਵਾਂਸ 'ਚ ਪਤਾ ਲੱਗ ਗਿਆ ਕਿ ਉਸ ਰੂਟ ਦੇ ਉੱਤੇ ਵੀ ਐਸੇ ਲੋਕ ਜਾਣਗੇ ਜੋ ਕਿ ਰੈੱਡ ਫੋਰਟ ਵੱਲ ਜਾ ਸਕਦੇ ਆ ਔਰ ਉਹ ਇੱਕ ਨੈਸ਼ਨਲ ਨਿਊਜ਼ ਬਣ ਸਕਦੀ ਹੈ? ਹਰਕੀਰਤ ਜੀ,
ਹਾਂਜੀ ਰਪਿੰਦਰ ਜੀ, ਜਿਵੇਂ ਤੁਸੀਂ ਕਿਹਾ ਕਿ 26 ਜਨਵਰੀ ਨੂੰ ਜੋ ਵੀ ਜਿਹੜੇ ਵੀ ਇੰਸੀਡੈਂਟਸ ਹੋਏ, ਰੈੱਡ ਫੋਰਟ ਦੇ ਪ੍ਰੋਟੈਸਟਰਸ ਪਹੁੰਚੇ, ਕਿਵੇਂ ਪਹੁੰਚੇ, ਨੈਸ਼ਨਲ ਮੀਡੀਆ ਨੇ ਸਿਰਫ ਉਹੀ ਚੀਜ਼ ਦਿਖਾਈ ਜਿਹੜੀ ਕਿ ਪ੍ਰੋਟੈਸਟ ਮਾਰਚ ਕਿਸਾਨਾਂ ਵੱਲੋਂ ਅਨਾਊਂਸ ਕੀਤੀ ਗਈ ਸੀ, ਉਹਦੀ ਬਿਲਕੁਲ ਵੀ ਕਵਰੇਜ ਨਹੀਂ ਹੋਈ। ਸੋ ਪਹਿਲੇ ਦਿਨ ਤੋਂ ਹੀ ਅਸੀਂ ਦੇਖਿਆ ਹੈ ਕਿ ਨੈਸ਼ਨਲ ਮੀਡੀਆ ਦਾ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੇ ਹੈਵ ਬੀਨ ਕਾਲਿੰਗ ਨੇਮਸ, ਕਦੇ ਫਾਰਮਰਸ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਨੂੰ ਦੇ ਹੈਵ ਬੀਨ ਕਾਲਡ ਡਿਫਰੈਂਟ ਡਿਫਰੈਂਟ ਨੇਮਸ। ਤੇ ਜੋ 26 ਤਰੀਕ ਨੂੰ ਹੋਇਆ, ਸੋ ਜਿਵੇਂ ਤੁਸੀਂ ਕਿਹਾ ਕਿ ਇੱਕ ਫਿਲਮੀ ਸਟੋਰੀ ਲੱਗਦੀ ਆ ਕਿ ਕਿਸੇ ਨੇ ਸਕ੍ਰਿਪਟ ਪਹਿਲਾਂ ਹੀ ਲਿਖੀ ਹੋਈ ਸੀ ਕਿ ਐਵੇਂ ਹੋਣਾ, ਉਸ 'ਚ ਐਕਟਰਸ ਵੀ ਪਹਿਲਾਂ ਹੀ ਸੈੱਟ ਸੀਗੇ, ਨੈਸ਼ਨਲ ਮੀਡੀਆ ਦੀ ਸਾਰੀ ਪ੍ਰੈਜੈਂਸ ਜਿਹੜੀ ਸੀਗੀ ਉਹ ਰੈੱਡ ਫੋਰਟ ਵਾਲੇ ਰੂਟ 'ਤੇ ਹੀ ਆਪਾਂ ਨੂੰ ਦੇਖਣ ਨੂੰ ਮਿਲੀ। ਬਿਕੋਜ਼ ਸਾਰਾ ਦਿਨ 24/7 ਨੈਸ਼ਨਲ ਮੀਡੀਆ ਨੇ ਸਿਰਫ ਇੱਕੋ ਹੀ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਆ। ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਵੀਡੀਓ ਸਰਕੂਲੇਟ ਹੋਈਆਂ, ਬਹੁਤ ਸਾਰੀ ਮਿਸ ਇਨਫੋਰਮੇਸ਼ਨ ਸਪਰੈਡ ਕੀਤੀ ਗਈ। ਸੋ ਕਿਤੇ ਨਾ ਕਿਤੇ ਸੈਂਟਰਲ ਏਜੰਸੀ ਤੇ ਜਿਹੜੀਆਂ ਨੇ, ਜਿਵੇਂ ਤੁਸੀਂ ਕਿਹਾ ਕਿ ਇਟ ਇਜ਼ ਵਨ ਆਫ ਦਾ ਮੋਸਟ ਹਾਈਲੀ ਗਾਰਡਡ ਮੋਨੂਮੈਂਟ ਇਨ ਇੰਡੀਆ, ਸਪੈਸ਼ਲੀ 26 ਜਨਵਰੀ ਹੋ ਜੇ, 15 ਅਗਸਤ ਹੋ ਜੇ, ਉੱਥੇ ਆਮ ਬੰਦਾ ਵੈਸੇ ਵੀ ਨਹੀਂ ਜਾ ਸਕਦਾ ਜੀ। ਤੇ ਜੋ ਉਦਣ ਹੋਇਆ ਉਹ ਕਿਤੇ ਨਾ ਕਿਤੇ ਨੈਸ਼ਨਲ ਮੀਡੀਆ ਨੂੰ ਬਹੁਤ ਸਾਰੇ ਨਾਮ ਦਿੱਤੇ ਜਾਂਦੇ ਨੇ, ਗੋਦੀ ਮੀਡੀਆ ਕਹਿੰਦਾ ਹੈ, ਕੋਈ ਮੋਦੀ ਮੀਡੀਆ ਕਹਿੰਦਾ ਜੀ, ਬਹੁਤ ਸਾਰੀਆਂ ਗੱਲਾਂ ਕਹੀ ਜਾਂਦੀਆਂ ਨੇ। ਸੋ ਜਦੋਂ ਇਹ ਸਾਰੀਆਂ ਇਹ ਚੀਜ਼ਾਂ ਹੁੰਦੀਆਂ ਨੇ ਤਾਂ ਗਵਰਨਮੈਂਟ ਦੀ ਇੰਟੈਂਸ਼ਨ ਤੇ ਏਜੰਸੀਜ਼ ਹੁਣ ਕਿੰਨਾ ਇੰਡੀਪੈਂਡੈਂਟਲੀ ਵਰਕ ਕਰ ਰਹੀਆਂ ਨੇ, ਉਹ ਸਾਰੀਆਂ ਚੀਜ਼ਾਂ ਦੇ ਬਹੁਤ ਵੱਡੇ ਸਵਾਲ ਉੱਠਦੇ ਨੇ ਜੀ। ਸੋ ਆਈ ਥਿੰਕ ਜਿਹੜਾ ਉਹ ਨੈਸ਼ਨਲ ਮੀਡੀਆ ਨੇ ਇੱਕ ਬਹੁਤ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਆ, ਜਿਹੜਾ 2 ਮਹੀਨਿਆਂ ਤੋਂ ਚੱਲ ਰਿਹਾ ਸੀ, ਦੇ ਸੋ ਐਨ ਓਪਰਚੁਨਿਟੀ, ਉਹਨਾਂ ਤੇ ਉਹਨਾਂ ਨੇ ਸੀਜ਼ ਕੀਤਾ, ਉਹੀ ਚੀਜ਼ ਉਹਨਾਂ ਨੇ ਬਾਰ ਬਾਰ ਚਲਾਈ, ਤਾਂ ਕਿ ਇੱਕ ਫਾਰਮਰ ਪ੍ਰੋਟੈਸਟ ਜਿਹੜਾ ਪੀਸਫੁਲ ਜਿਹੜਾ 2 ਮਹੀਨਿਆਂ ਤੋਂ ਚੱਲ ਰਿਹਾ ਸੀਗਾ, ਉਹਨਾਂ ਨੂੰ ਪਹਿਲਾਂ ਕੋਈ ਵਿੰਡੋ ਆਫ ਓਪਰਚੁਨਿਟੀ ਮਿਲੀ ਨਹੀਂ ਕਿ ਵਾਇਲੈਂਸ ਹੋ ਰਹੀ ਹੈ ਜਾਂ ਐਂਟੀ ਸੋਸ਼ਲ ਐਲੀਮੈਂਟਸ ਆ ਰਹੇ ਨੇ। ਉਹਨਾਂ ਨੇ ਬਹੁਤ ਸਾਰੀਆਂ ਖ਼ਬਰਾਂ ਸਾਨੂੰ ਸੁਣਾਉਣ ਦੀ ਕੋਸ਼ਿਸ਼ ਕੀਤੀ, ਬਟ ਇਹੋ ਜਿਹਾ ਗਰਾਊਂਡ ਰਿਐਲਿਟੀ ਤੇ ਕੁਛ ਨਹੀਂ ਹੋਇਆ। ਉਦਣ ਜੋ ਵੀ ਹੋਇਆ ਅਨਫੋਰਚੁਨੇਟ ਸੀ, ਬਟ ਨੈਸ਼ਨਲ ਮੀਡੀਆ ਨੇ ਜਿਸ ਤਰੀਕੇ ਨਾਲ ਪਿਕਚਰ ਪੋਰਟਰੇ ਕੀਤੀ ਹੈ ਤੇ ਉਹ ਸਾਰੇ ਇੰਸੀਡੈਂਟਸ ਹੋਏ, ਉਹ ਕਿਤੇ ਨਾ ਕਿਤੇ ਗਵਰਨਮੈਂਟ ਦੀ ਇੰਟੈਂਸ਼ਨ ਤੇ ਮੀਡੀਆ ਦੀ, ਜਿਹਨੂੰ ਆਪਾਂ ਕਹਿੰਦੇ ਹਾਂ ਫੋਰਥ ਪਿੱਲਰ ਆਫ ਡੈਮੋਕ੍ਰੇਸੀ ਹੈ, ਉਹ ਤੇ ਬਹੁਤ ਵੱਡਾ ਰੋਲ, ਉਹ ਤੇ ਬਹੁਤ ਵੱਡਾ ਕੁਐਸਚਨ ਜਿਹੜਾ ਹੈ ਜੀ, ਉਹ ਤੇ ਖੜਾ ਹੁੰਦਾ ਹੈ।
ਥੈਂਕ ਯੂ ਕੀਰਤ ਜੀ। ਗੱਲ ਇਹ ਹੈ ਕਿ ਵੇਖੋ ਹੁਣ 29 ਜਨਵਰੀ ਨੂੰ ਕਿਸਾਨਾਂ ਨੇ ਅਨਾਊਂਸ ਕੀਤਾ ਸੀਗਾ ਕਿ ਉਹ ਪਾਰਲੀਮੈਂਟ ਦੇ ਜਾਣਗੇ, ਉੱਥੇ ਪ੍ਰੋਟੈਸਟ ਕਰਨਗੇ, ਜਿਹੜਾ ਕਿ ਉਹਨਾਂ ਨੇ ਕਾਲ ਆਫ ਕਰ ਦਿੱਤਾ ਔਰ ਉਹ ਹੋ ਨਹੀਂ ਰਿਹਾ। ਮਗਰ ਹੁਣ ਬਹੁਤ ਵੱਡੇ ਸੀਮੈਂਟ ਦੇ ਜਿਹੜੇ ਆ ਕੰਕਰੀਟ ਬੈਰੀਕੇਡ ਜਿਹੜੇ ਆ ਬਣਾਏ ਜਾ ਰਹੇ ਨੇ, ਉੱਥੇ ਐਸੇ ਯੂਨੋ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਕਿੱਲ ਲਾ ਕੇ ਉਹ ਵਾਲਸ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ ਕਿ ਕੋਈ ਵੀ ਉੱਥੋਂ ਲੰਘ ਨਾ ਸਕੇ। ਕਿਉਂ ਅਗਰ ਏਜੰਸੀਜ਼ ਜਿਹੜੀਆਂ ਨੇ ਜਾਂ ਗਵਰਨਮੈਂਟ ਹੁਣ ਇਹ ਸਾਰਾ ਕੁਛ ਕਰ ਸਕਦੀ ਹੈ ਉਸ ਅਨਾਊਂਸਮੈਂਟ ਦੇ ਉੱਤੇ ਜੋ ਕਿ ਕਾਲ ਆਫ ਵੀ ਹੋ ਚੁੱਕੀ ਹੈ, ਜੋ ਹੋਣ ਵੀ ਨਹੀਂ ਜਾ ਰਹੀ, ਅਤੇ ਜਿੱਥੇ ਕਿ ਯੂਨੋ ਰੈੱਡ ਅਲਰਟ ਹੋਏ, ਹਾਈਐਸਟ ਪੋਸੀਬਲ ਰੈੱਡ ਅਲਰਟ, ਪਿਛਲੇ 42 ਸਾਲ ਤੋਂ ਹਾਈਐਸਟ ਪੋਸੀਬਲ ਰੈੱਡ ਅਲਰਟ ਜਿਹੜਾ ਆ ਉਹ 26 ਜਨਵਰੀ ਨੂੰ ਲਾਲ ਕਿਲ੍ਹੇ ਉੱਤੇ ਹੁੰਦਾ, ਉੱਥੇ ਇੰਨੀ ਜਨਤਾ ਜਿਹੜੀ ਆ ਅਗਰ ਉਹ ਪਹੁੰਚ ਗਈ ਹੈ ਤਾਂ ਇਹਦੇ ਉੱਤੇ ਬਹੁਤ ਵੱਡਾ ਜਿਹੜਾ ਸਿਕਿਉਰਿਟੀ ਉੱਤੇ ਸਵਾਲੀਆ ਨਿਸ਼ਾਨ ਆਉਂਦਾ ਹੈ, ਨਾ ਕਿ ਜਿਹੜੇ ਲੋਕ ਪਹੁੰਚੇ ਨੇ ਉਹਨਾਂ ਦੀ ਕਾਬਲੀਅਤ ਉੱਤੇ। ਮਗਰ ਇੱਥੇ ਹੀ ਨਾਲ ਅਸੀਂ ਜਿਹੜੀ ਆ ਅੱਗੇ ਗੱਲ ਕਰਾਂਗੇ। ਸਭ ਤੋਂ ਜ਼ਰੂਰੀ ਚੀਜ਼ ਜਿਹੜੀ 26 ਜਨਵਰੀ ਤੋਂ ਬਾਅਦ ਜਿਹੜੀ ਆ ਹੋਈ ਹੈ, ਜੋ ਨਰੇਟਿਵ ਸੈੱਟ ਹੋਇਆ, ਬਹੁਤ ਸਾਰੇ ਲੋਕ ਜਿਹੜੇ ਆ ਉਹ ਇੱਕ ਤਰ੍ਹਾਂ ਡਿਵਾਈਡਡ ਨੇ। ਕੁਛ ਲੋਕ ਜਿਹੜੇ ਆ ਉਹ ਸਿੱਖ ਹਿੰਦੂ ਵਰਸਿਸ ਡਿਵਾਈਡਡ ਨੇ, ਕੁਛ ਲੋਕ ਜਿਹੜੇ ਆ ਉਹ ਯੂਨੋ ਐਂਟੀ ਗੌਰਮੈਂਟ ਔਰ ਗੌਰਮੈਂਟ ਦੇ ਇਵੇਂ ਡਿਵਾਈਡਡ ਨੇ। ਮਗਰ ਡੈਫੀਨੇਟਲੀ ਜੋ ਨੈਸ਼ਨਲ ਮੀਡੀਆ ਚਾਹੁੰਦਾ ਸੀਗਾ ਇੱਕ ਤਰ੍ਹਾਂ ਦੀ ਡਿਵੀਜ਼ਨ ਕਰਨਾ, ਇੱਕ ਤਰ੍ਹਾਂ ਦਾ ਡਿਵਾਈਡ ਕ੍ਰੀਏਟ ਕਰਨਾ, ਉਹਦੇ ਵਿੱਚ ਉਹ ਕੁਛ ਹੱਦ ਤੱਕ ਕਾਮਯਾਬ ਹੋਏ ਨੇ। ਮਗਰ ਇੱਥੇ ਗੱਲ ਜਿਹੜੀ ਅਸੀਂ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਦੇ ਵਿੱਚ ਦੋਨੋਂ ਹੀ ਪਾਰਟੀਆਂ ਜਿਹੜੀਆਂ ਨੇ ਉਹ ਕਸੂਰਵਾਰ ਨੇ। ਇੱਥੇ ਉਹ ਵੀ ਲੋਕ ਜਿਹੜੇ ਉਹ ਸਿੱਖ ਵੀ ਕਸੂਰਵਾਰ ਨੇ ਜੋ ਹਿੰਦੂ ਉਹਨਾਂ ਨੂੰ ਟਾਰਗੇਟ ਕਰਦੇ ਨੇ, ਕਿਉਂਕਿ ਅਸੀਂ ਵੇਖਿਆ ਕਿ ਸਾਡੇ ਨਾਲ ਕਿੰਨਾ ਹਰਿਆਣੇ ਦੇ ਕਿਸਾਨ, ਯੂਪੀ ਦੇ ਕਿਸਾਨ, ਸਾਰੇ ਦੇ ਸਾਰੇ ਅਲੱਗ ਅਲੱਗ ਧਰਮਾਂ ਦੇ ਜਿਹੜੇ ਕਿਸਾਨ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ। ਸੋ ਇਸ ਕਰਕੇ ਕਿਸੇ ਰਿਲੀਜਨ ਨੂੰ ਟਾਰਗੇਟ ਕਰਨਾ ਵੀ ਮਾੜਾ। ਦੂਸਰੇ ਪਾਸੇ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿ ਸਿੱਖ ਫਾਰਮਰਸ ਨੂੰ ਜਾਂ ਪੰਜਾਬੀਆਂ ਨੂੰ, ਉਹਨਾਂ ਨੂੰ ਵੀ ਟਾਰਗੇਟ ਕਰ ਰਹੇ ਨੇ, ਉਹ ਵੀ ਜਿਹੜਾ ਆ ਇੰਡੀਆ ਲਈ, ਇੱਕ ਕੰਟਰੀ ਲਈ ਜਿਹੜਾ ਉਹ ਮਾੜਾ। ਅਸੀਂ ਇੱਥੇ ਜਿਹੜਾ ਆ ਦੋਨੋਂ ਪੱਖਾਂ ਦੀ ਗੱਲ ਹਰਕੀਰਤ ਜੀ ਕਰਾਂਗੇ। ਸਾਨੂੰ ਸਾਰਿਆਂ ਨੂੰ ਆਪਣਾ ਜਿਹੜਾ ਇਤਿਹਾਸ ਹੈ ਉਹਦੀ ਜਾਣਕਾਰੀ ਜਿਹੜੀ ਆ ਜ਼ਰੂਰ ਹੋਣੀ ਚਾਹੀਦੀ ਹੈ। ਔਰ ਇਹ ਵੀ ਮੈਂ ਇੱਥੇ ਪਹਿਲਾਂ ਇਹ ਗੱਲ ਕਰਨਾ ਜ਼ਰੂਰ ਸਮਝਦਾ ਜ਼ਰੂਰੀ ਕਿ ਇਹ ਲੜਾਈ ਜਿਹੜੀ ਆ ਇਹ ਮੀਡੀਆ ਜਿਹੜਾ ਆ ਉਹ ਹਿੰਦੂ ਵਰਸਿਸ ਸਿੱਖ ਕਰਨ ਦੀ ਕੋਸ਼ਿਸ਼ ਕਰ ਰਿਹਾ। ਸਾਨੂੰ ਸਾਰਿਆਂ ਨੂੰ ਇਹਦੇ ਤੋਂ ਬਚਣਾ ਚਾਹੀਦਾ। ਔਰ ਅੱਜ ਅਸੀਂ ਗੱਲ ਕਰਾਂਗੇ ਰੇਡੀਓ ਜ਼ਿੰਦਾਬਾਦ ਤੋਂ ਕਿ ਅਗਰ ਅਸੀਂ ਇਸ ਪ੍ਰੋਟੈਸਟ ਦੀ ਕਾਮਯਾਬੀ ਚਾਹੁੰਦੇ ਹਾਂ ਤਾਂ ਉਹਦੇ ਵਾਸਤੇ ਯੂਨਿਟੀ ਜਿਹੜੀ ਆ ਉਹ ਕੇਵਲ ਇੱਕ ਹੀ ਆਨਸਰ ਹੈ ਇਹਦੀ ਸਕਸੈਸ। ਅਸੀਂ ਵੇਖ ਲਿਆ ਬਹੁਤ ਵਾਰ ਜਿਹੜੇ ਆ ਸੋਸ਼ਲ ਮੀਡੀਆ ਦੇ ਉੱਤੇ ਗੱਲਬਾਤ ਦੇ ਵਿੱਚ ਵੀ ਸਾਡੇ ਨਾਲ ਗੱਲ ਕਰਦੇ ਨੇ ਲੋਕ, ਔਰ ਸੋਸ਼ਲ ਮੀਡੀਆ 'ਤੇ ਐਸੇ ਰਿਐਕਸ਼ਨ ਮਿਲਦੇ ਨੇ ਕਿ ਅਗਰ ਉੱਥੇ ਲੋਕ ਜਿਹੜੇ ਆ ਲਾਠੀਚਾਰਜ ਕਰ ਰਹੇ ਆ, ਉੱਥੇ ਪੱਥਰ ਮਾਰ ਰਹੇ ਆ, ਤਾਂ ਤੁਸੀਂ ਕਮਜ਼ੋਰ ਹੋ ਅਗਰ ਤੁਸੀਂ ਅੱਗੋਂ ਐਕਸ਼ਨ ਨਹੀਂ ਲੈਂਦੇ। ਮੈਂ ਸਾਰਿਆਂ ਦਾ ਧਿਆਨ ਜਿਹੜਾ ਆ ਉਹ ਇਸ ਚੀਜ਼ 'ਤੇ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਵੀ ਅਸੀਂ ਵਾਇਲੈਂਸ ਵਾਲਾ ਟਾਈਮ ਵੇਖਿਆ, ਕਾਮਯਾਬੀ ਨਹੀਂ ਮਿਲੀ, ਕਿਉਂਕਿ ਵਾਇਲੈਂਸ ਨੂੰ ਹਰ ਧਰਮ, ਹਰ ਬੰਦਾ, ਹਰ ਇੱਕ ਸ਼ਹਿਰੀ ਰਿਜੈਕਟ ਕਰਦਾ। ਕਸ਼ਮੀਰ ਦੇ ਵਿੱਚ ਵੀ ਬਹੁਤ ਵਾਇਲੈਂਸ ਵੇਖੀ ਹੈ। 7 ਸਾਲ ਉੱਥੇ ਰਹਿ ਕੇ ਇੱਕੋ ਚੀਜ਼ ਵੇਖੀ ਹੈ ਕਿ ਉੱਥੇ ਵੀ ਲੋਕਾਂ ਨੇ, ਆਮ ਲੋਕਾਂ ਨੇ ਵਾਇਲੈਂਸ ਜਿਹੜੀ ਆ ਉਹਨੂੰ ਰਿਜੈਕਟ ਕੀਤਾ। ਚਾਹੇ ਉਹ ਅਫਗਾਨਿਸਤਾਨ ਹੋਏ, ਚਾਹੇ ਉਹ ਸੀਰੀਆ ਹੋਏ, ਕਿਤੇ ਵੀ ਦੁਨੀਆ ਦੇ ਵਿੱਚ ਵਾਇਲੈਂਸ ਜਿਹੜੀ ਆ ਉਹ ਤੁਹਾਨੂੰ ਸਕਸੈਸ ਨਹੀਂ ਦਵਾਉਂਦੀ। ਤੋ ਇਸ ਕਰਕੇ ਅਗਰ ਕੋਈ ਆਪਣੀ ਪ੍ਰੋਟੈਕਸ਼ਨ ਜ਼ਰੂਰ ਕਰਨੀ ਚਾਹੀਦੀ ਹੈ, ਮਗਰ ਉਹਦਾ ਓਵਰ ਰਿਐਕਸ਼ਨ ਜਾਂ ਉਹਨਾਂ ਨੂੰ ਭੜਕਾਉਣਾ, ਮੈਂ ਵਾਰ ਵਾਰ ਰੇਡੀਓ ਜ਼ਿੰਦਾਬਾਦ ਤੋਂ 26 ਜਨਵਰੀ ਦੀ ਪਰੇਡ ਤੋਂ ਪਹਿਲਾਂ ਵੀ ਗੱਲ ਕਰਦਾ ਰਿਹਾ ਕਿ ਬਹੁਤ ਸਾਰੇ ਐਸੇ ਸਿੰਗਰ ਨੇ ਜਿਨ੍ਹਾਂ ਨੇ ਦਿੱਲੀਏ ਭੜਕਾ ਕੇ ਹੋਰ ਚੀਜ਼ਾਂ ਕਰਕੇ, ਯੂਨੋ, ਕਤਲ, ਹਥਿਆਰ ਚੁੱਕ ਲਾਂਗੇ, ਆਹ ਕਰ ਲਾਂਗੇ, ਸਾਡੇ ਯੂਥ ਨੂੰ ਭੜਕਾਇਆ। ਲੱਖਾਂ ਕਰੋੜਾਂ ਰੁਪਏ ਉਹ ਆਪਣੇ ਗਾਣੇ ਵੇਚ ਕੇ ਬਣਾ ਗਏ। ਕਿਸੇ ਨੇ ਕਿਸਾਨ ਉੱਥੇ ਜਿਹੜੇ ਬੈਠੇ ਨੇ ਉਹਨਾਂ ਨੂੰ ਜਾ ਕੇ ਉਹ ਪੈਸਾ ਨਹੀਂ ਦਿੱਤਾ ਉਹਨਾਂ ਦੀ ਸੁੱਖ ਆਰਾਮ ਲਈ। ਹਰੇਕ ਨੇ ਆਪਣਾ ਆਪਣਾ ਐਡਵਾਂਟੇਜ ਲਿਆ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਐਸੇ ਮੌਕਿਆਂ ਦਾ ਬਹੁਤ ਸਾਰੀਆਂ ਏਜੰਸੀ, ਚਾਹੇ ਉਹ ਦੇਸ਼ ਦੇ ਅੰਦਰ ਹੋਣ ਚਾਹੇ ਦੇਸ਼ ਦੇ ਬਾਹਰ ਹੋਣ, ਉਹ ਵੀ ਪੂਰਾ ਫਾਇਦਾ ਲੈਣ ਦੀ ਕੋਸ਼ਿਸ਼ ਕਰਦੀਆਂ ਨੇ। ਔਰ ਇੱਥੇ ਸਾਨੂੰ ਇਹ ਗੱਲ ਕਹਿਣੀ, ਕੋਈ ਇਹਦੇ ਵਿੱਚ ਝਿਜਕਚਾਹਟ ਨਹੀਂ ਹੈ ਕਿ ਅਸੀਂ ਸਾਰਿਆਂ ਨੇ ਵੇਖਿਆ ਕਿ ਸ਼ੁਰੂ ਦੇ ਵਿੱਚ ਬਹੁਤ ਸਾਰੀਆਂ ਫੋਰਨ 'ਚ ਰੈਲੀਆਂ ਕੀਤੀਆਂ ਗਈਆਂ, ਬੜੇ ਲੋਕ ਅੱਗੇ ਲੱਗੇ ਜਿਨ੍ਹਾਂ ਨੇ ਰੈਲੀਆਂ ਕੀਤੀਆਂ, ਮਗਰ ਜਦੋਂ ਹੀ ਕਿਸਾਨ ਆਗੂਆਂ ਵੱਲੋਂ ਇਹ ਚੀਜ਼ ਜਿਹੜੀ ਆ ਇਹ ਕਹਿ ਦਿੱਤੀ ਗਈ ਕਿ ਅਸੀਂ ਤਿਰੰਗੇ ਝੰਡੇ ਦੇ ਨਾਲ ਜਿਹੜਾ ਆ ਮਾਰਚ ਕਰਾਂਗੇ, ਅਸੀਂ ਨੈਸ਼ਨਲ ਯੂਨਿਟੀ ਦੀ ਗੱਲ ਕਰਾਂਗੇ, ਤੁਸੀਂ ਸਾਰਿਆਂ ਨੇ ਵੇਖਿਆ ਕਿ ਚਾਹੇ ਉਹ ਅਮਰੀਕਾ ਹੋਏ, ਚਾਹੇ ਉਹ ਕੈਨੇਡਾ ਹੋਏ, ਚਾਹੇ ਇੰਗਲੈਂਡ ਹੋਏ, 26 ਜਨਵਰੀ ਨੂੰ ਵੀ ਅਪੀਲ ਕੀਤੀ ਗਈ ਸੀਗੀ ਕਿ ਰੈਲੀਆਂ ਕੀਤੀਆਂ ਜਾਣ। ਸ਼ਾਇਦ ਹੀ ਬਾਹਰ ਕੋਈ ਐਸੀ ਮੇਜਰ ਰੈਲੀ ਹੋਈ, ਕਿਉਂਕਿ ਇੱਥੋਂ ਇਹ ਚੀਜ਼ਾਂ ਜਿਹੜੀਆਂ ਨੇ ਇੰਡੀਕੇਟ ਹੁੰਦੀਆਂ ਨੇ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਫਾਰਮਰ ਪ੍ਰੋਟੈਸਟ ਦਾ ਐਡਵਾਂਟੇਜ ਲੈਣ ਦੀ ਵੀ ਕੋਸ਼ਿਸ਼ ਕਰ ਰਹੇ ਆ। ਤੋ ਅੱਜ ਸਾਡੀ ਜ਼ਿੰਮੇਵਾਰੀ ਇਹ ਵੀ ਬਣਦੀ ਹੈ ਕਿ ਅਸੀਂ ਆਪਸੀ ਭਾਈਚਾਰਾ ਜਿਹੜਾ ਆ ਉਹਨੂੰ ਸਟਰੋਂਗ ਰੱਖੀਏ, ਕਿਉਂਕਿ ਕਿਸਾਨ ਪ੍ਰੋਟੈਸਟ ਦੀ ਤਾਕਤ ਜਿਹੜੀ ਆ ਉਹ ਆਪਸੀ ਭਾਈਚਾਰਾ ਹੈ। ਹਿੰਦੂ ਸਿੱਖ ਦੀ ਲੜਾਈ ਲੜਾਉਣਾ, ਪੋਲਰਾਈਜੇਸ਼ਨ ਕਰਨਾ ਮੀਡੀਆ ਦਾ ਰੋਲ ਹੈ, ਮੀਡੀਆ ਉੱਥੇ ਕੋਸ਼ਿਸ਼ ਕਰ ਰਿਹਾ। ਹੋ ਸਕਦਾ ਗਵਰਨਮੈਂਟ ਏਜੰਸੀਆਂ ਵੀ ਇਹ ਕੋਸ਼ਿਸ਼ ਕਰਦੀਆਂ ਹੋਣ ਕਿਉਂਕਿ ਉਹਨਾਂ ਨੂੰ ਉਹਦੇ 'ਚ ਐਡਵਾਂਟੇਜ ਦਿਖਦਾ ਹੋਏ, ਮਗਰ ਸਾਨੂੰ ਸਾਰਿਆਂ ਨੂੰ ਇੱਕ ਚੀਜ਼ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ ਕਿ ਇਹ ਕਿਸਾਨ ਪ੍ਰੋਟੈਸਟ ਨੂੰ ਅਸੀਂ ਬਹੁਤ ਵਾਰ ਸਿੱਖਾਂ ਦੇ ਨਾਲ, ਖਾਲਸਾ ਪੰਥ ਦੇ ਨਾਲ ਸਾਰਿਆਂ ਨਾਲ ਜੋੜ ਦਿੰਦੇ ਹਾਂ। ਔਰ ਮੈਂ ਅੱਜ ਜ਼ਰੂਰ ਇਹ ਦੱਸਣਾ ਚਾਹੁੰਦਾ, ਔਰ ਅਸੀਂ ਸ਼ੁਰੂਆਤ ਕਰਾਂਗੇ ਆਪਣੇ ਖਾਸ ਤੌਰ 'ਤੇ ਸਿੱਖਾਂ ਤੋਂ, ਖਾਸ ਤੌਰ 'ਤੇ ਉਹ ਲੋਕ ਜਿਹੜੇ ਕਿ ਵੱਖਵਾਦ ਦੀ ਗੱਲ ਕਰਦੇ ਆ, ਜਿਹੜੇ ਲੋਕ ਇਹ ਗੱਲ ਕਰਦੇ ਆ ਕਿ ਇਹ ਹਿੰਦੂ ਜਿਹੜੇ ਆ ਸਾਨੂੰ ਟਾਰਗੇਟ ਕਰ ਰਹੇ ਆ, ਮੈਂ ਉਹਨਾਂ ਨਾਲ ਸਹਿਮਤ ਨਹੀਂ, ਕਿਉਂਕਿ ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਸਾਡਾ, ਜੇ ਅਸੀਂ ਖਾਲਸਾ ਪੰਥ ਆਪਣੇ ਸਿੱਖ ਧਰਮ ਦੀ ਹੀ ਗੱਲ ਕਰਨ ਲੱਗੇ ਹਾਂ ਤਾਂ ਸਾਨੂੰ ਆਪਣਾ ਵੀ ਇਤਿਹਾਸ ਯਾਦ ਰੱਖਣਾ ਚਾਹੀਦਾ, ਔਰ ਉਹਦੀ ਵੀ ਗੱਲ ਕਰਾਂਗੇ ਕਿ ਇਹ ਲੋਕ ਜਿਹੜੇ ਲਾਠੀਚਾਰਜ ਕਰ ਰਹੇ ਨੇ ਇਹ ਕੀ ਇਹ ਹਿੰਦੂ ਨੇ ਜਾਂ ਇਹ ਕੁਛ ਐਸੇ ਲੋਕ ਨੇ ਜਿਹੜੇ ਇੱਕ ਐਕਸਟ੍ਰੀਮਿਸਟ ਵਿਚਾਰ ਰੱਖਦੇ ਨੇ, ਔਰ ਉਹ ਕੌਣ ਲੋਕ ਨੇ ਔਰ ਉਹਨਾਂ ਦੀ ਹਿਸਟਰੀ ਕੀ ਹੈ। ਸੋ ਸਾਨੂੰ ਇਹ ਵੀ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਆਪਣਾ ਭਾਈਚਾਰਾ ਜਿਹੜਾ ਆ ਉਹ ਬਚਾਏ ਰੱਖੀਏ, ਅਸੀਂ ਯੂਨਿਟੀ 'ਚ ਰਹੀਏ, ਔਰ ਕਿਸਾਨ ਪ੍ਰੋਟੈਸਟ ਜਿਹੜਾ ਬਿੱਲਾਂ ਦੇ ਅਗੇਂਸਟ ਹੈ ਉਹਦੀ ਸਪੋਰਟ, ਸਹੀ ਸਪੋਰਟ ਜਿਹੜੀ ਆ ਉਹ ਸਿੱਖਾਂ ਦੀ ਜਾਂ ਪੰਜਾਬੀਆਂ ਦੀ ਗੱਲ ਕਰਕੇ ਜਾਂ ਹਿੰਦੂਆਂ ਦੇ ਅਗੇਂਸਟ ਗੱਲ ਕਰਕੇ ਜਾਂ ਕਿਸੇ ਵੀ ਧਰਮ ਦੇ ਅਗੇਂਸਟ ਗੱਲ ਕਰਕੇ ਉਹ ਇਹਦੀ ਜਿੱਤ ਨਹੀਂ ਹੈ। ਇਸ ਕਰਕੇ ਅਸੀਂ ਸ਼ੁਰੂਆਤ ਕਰਦੇ ਹਾਂ, ਸਾਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਸਾਡੇ ਸਿੱਖ ਧਰਮ ਦਾ, ਖਾਲਸਾ ਪੰਥ ਦਾ ਜਿਹੜਾ ਬੁਨਿਆਦ ਹੈ ਉਹ ਸਾਡੇ 5 ਪਿੱਲਰਾਂ ਦੇ ਉੱਤੇ ਹੈ, ਔਰ ਉਹ 5 ਪਿੱਲਰ ਜਿਹੜੇ ਨੇ ਉਹ ਸਾਡੇ 5 ਪਿਆਰੇ ਨੇ। ਹਰਕੀਰਤ ਜੀ, ਤੁਹਾਨੂੰ, ਤੁਸੀਂ ਇਤਿਹਾਸ ਬਹੁਤ ਪੜ੍ਹਿਆ, ਤੁਸੀਂ ਯੂਨੋ ਹਾਈ ਕੋਰਟ ਦੇ ਵਕੀਲ ਵੀ ਹੋ, ਅਤੇ ਆਪਾਂ ਸਾਰਿਆਂ ਨਾਲ ਇਹ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਪਹਿਲੇ 5 ਪਿਆਰਿਆਂ 'ਚੋਂ ਪਹਿਲੇ ਜਿਹੜੇ ਸਾਡੇ 5 ਪਿਆਰੇ ਸੀਗੇ ਉਹ ਭਾਈ ਦਇਆ ਰਾਮ ਜੀ, ਉਹ ਲਾਹੌਰ ਤੋਂ ਸੀਗੇ। ਹੁਣ ਅਸੀਂ ਇੱਥੇ ਗੱਲ ਕਰਾਂਗੇ ਆਪਣੇ ਇਤਿਹਾਸ ਦੀ, ਜਿਹੜਾ ਸਾਨੂੰ ਹਮੇਸ਼ਾ ਯਾਦ ਰਹਿਣਾ ਚਾਹੀਦਾ, ਖਾਸ ਤੌਰ 'ਤੇ ਸਿੱਖਾਂ ਨੂੰ ਵੀ, ਹਿੰਦੂਆਂ ਨੂੰ ਵੀ, ਔਰ ਸਾਰਿਆਂ ਉਹਨਾਂ ਲੋਕਾਂ ਨੂੰ, ਤਾਂ ਕਿ ਅਸੀਂ ਗਲਤੀਆਂ ਨਾ ਕਰੀਏ, ਗਲਤ ਬਿਆਨਬਾਜ਼ੀ ਨਾ ਕਰੀਏ, ਔਰ ਆਪਸੀ ਭਾਈਚਾਰਾ ਬਣਾਈ ਰੱਖੀਏ ਤਾਂ ਕਿ ਅਸੀਂ ਜਿਹੜੇ ਫਾਰਮਰ ਪ੍ਰੋਟੈਸਟ ਲੋਕ ਲੱਗੇ ਹੋਏ ਨੇ ਜੋ ਇੰਨੀਆਂ ਸ਼ਹੀਦੀਆਂ ਦੇ ਚੁੱਕੇ ਨੇ ਉਹਨਾਂ ਨੂੰ ਅਸੀਂ ਠੇਸ ਨਾ ਪਹੁੰਚਾਈਏ। ਅੱਗੇ ਵੀ ਅਸੀਂ ਇਹ ਵੇਖ ਚੁੱਕੇ ਹਾਂ ਕਿ ਜਿਹੜੇ ਰਸਤੇ 'ਤੇ ਡਿਸਿਪਲਿਨ ਸੀਗਾ, ਜਿਹੜੇ ਰਸਤੇ ਦੇ ਉੱਤੇ ਬਿਲਕੁਲ ਪੇਸ਼ੈਂਸ ਔਰ ਨੈਸ਼ਨਲ ਫਲੈਗ ਲਾ ਕੇ ਕਿਸਾਨ ਮਾਰਚ ਕਰ ਰਹੇ ਸੀਗੇ, ਉੱਥੇ ਲੋਕਾਂ ਨੇ ਫੁੱਲ ਵਰਸਾਏ ਨੇ, ਉੱਥੇ ਆਮ ਜਨਤਾ ਦਿੱਲੀ ਦੀ ਜਿਹੜੀ ਆ ਉਹਨਾਂ ਨੇ ਇੱਜ਼ਤ ਦਿੱਤੀ ਹੈ। ਮਗਰ ਉੱਥੇ ਕੀ ਹੋਇਆ, ਜਿੱਥੇ ਮਨਮਰਜ਼ੀ ਕੀਤੀ ਗਈ, ਜਿੱਥੇ ਭੜਕਾਊ ਭਾਸ਼ਣ ਦਿੱਤੇ ਗਏ, ਜਿੱਥੇ ਜ਼ਰੂਰਤ ਤੋਂ ਜ਼ਿਆਦਾ ਗਲਤ ਤਰੀਕੇ ਦਾ ਜੋਸ਼ ਵਿਖਾਇਆ ਗਿਆ, ਉੱਥੇ ਲਾਠੀਚਾਰਜ ਹੋਇਆ, ਉੱਥੇ ਨੁਕਸਾਨ ਹੋਇਆ, ਔਰ ਉਸੇ ਚੀਜ਼ ਨੇ ਕਿਸਾਨ ਪ੍ਰੋਟੈਸਟ ਨੂੰ ਸਭ ਤੋਂ ਵੱਡੀ ਠੇਸ ਪਹੁੰਚਾਈ। ਸੋ ਇੱਥੋਂ ਸਾਨੂੰ ਸਬਕ ਸਿੱਖ ਲੈਣਾ ਚਾਹੀਦਾ ਕਿ ਸਾਨੂੰ ਇਸ ਵੇਲੇ ਜ਼ਰੂਰਤ ਹੈ ਆਮ ਪਬਲਿਕ ਦੀ ਸਪੋਰਟ ਦੀ, ਸਾਰੇ ਭਾਈਚਾਰੇ ਦੀ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ, ਨਾ ਕਿ ਸਿਰਫ ਪੰਜਾਬ, ਸਿਰਫ ਖਾਲਸਾ, ਸਿਰਫ ਇਹ ਗਾਣੇ ਜਿਹੜੇ ਸੁਣ ਕੇ ਅਸੀਂ ਭਾਵੁਕ ਹੋ ਕੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ। ਸਾਨੂੰ ਯਾਦ ਰੱਖਣਾ ਚਾਹੀਦਾ ਕਿ ਸਾਡੇ ਦਸ਼ਮ ਪਾਤਸ਼ਾਹ ਜੀ ਨੇ ਜਦੋਂ ਪਹਿਲਾ ਸਿੱਖ ਪਹਿਲਾ ਸਿਰ ਮੰਗਿਆ ਸੀ ਤਾਂ ਉਹ ਲਾਹੌਰ ਤੋਂ ਆਇਆ ਸੀਗਾ, ਦਿਆ ਰਾਮ, ਉਹ ਸਾਡੇ ਪਹਿਲੇ ਪੰਜ ਪਿਆਰੇ ਸੀਗੇ। ਔਰ ਕੌਣ ਸੀਗੇ ਉਹ? ਇੱਕ ਦੁਕਾਨਦਾਰ ਸੀਗੇ। ਬਹੁਤ ਸਾਰੇ ਲੋਕ ਸੋਸ਼ਲ ਮੀਡੀਆ 'ਤੇ ਇਹ ਦੁਕਾਨਦਾਰਾਂ ਨੂੰ ਵੀ ਗਾਲਾਂ ਕੱਢਦੇ ਨੇ, ਕਿਸਾਨਾਂ ਨੂੰ ਵੀ ਗਾਲਾਂ ਕੱਢਦੇ ਨੇ, ਅਤੇ ਮੈਂ ਸਿਰਫ ਇਸ ਕਰਕੇ ਇਹ ਇਤਿਹਾਸ ਦੁਹਰਾ ਰਿਹਾ ਤਾਂ ਕਿ ਇੱਕ ਸਹੀ ਸਿੱਖ ਜਿਹੜਾ ਆ ਉਹਨੂੰ ਜ਼ਰੂਰ ਇਹ ਯਾਦ ਰੱਖਣਾ ਚਾਹੀਦਾ ਕਿ ਭਾਈ ਦਿਆ ਰਾਮ ਜੀ ਇੱਕ ਦੁਕਾਨਦਾਰ ਸੀਗੇ ਔਰ ਲਾਹੌਰ ਤੋਂ ਸੀਗੇ। ਹਰਕੀਰਤ ਜੀ, ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਅਸੀਂ ਬਹੁਤ ਵਾਰ ਪ੍ਰੋਟੈਸਟ ਨੂੰ ਜਾਂ ਕਿਸੇ ਵੀ ਚੀਜ਼ ਨੂੰ ਅਸੀਂ ਖਾਲਸਾ ਪੰਥ ਤੋਂ ਅਸੀਂ ਪੰਜਾਬ ਤੱਕ ਹੀ ਸੀਮਤ ਰੱਖਦੇ ਹਾਂ। ਅਸੀਂ ਸਿਰਫ ਕੋਸ਼ਿਸ਼ ਜਿਹੜੀ ਆ ਇਹ ਨਹੀਂ ਕਰਦੇ ਕਿ ਅਸੀਂ ਕਿਵੇਂ ਇੱਕ ਅਸੈਂਸ਼ੀਅਲ ਹਿੱਸਾ, ਖਾਸ ਤੌਰ 'ਤੇ ਸਾਡਾ ਜਿਹੜਾ ਧਰਮ ਹੈ ਉਹ ਪੂਰੇ ਭਾਰਤ ਨਾਲ ਕਿਵੇਂ ਜੁੜਿਆ ਆ। ਔਰ ਕਈ ਵਾਰ ਅਸੀਂ ਅਣਜਾਣੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਕਰਦੇ ਨੇ, ਇੱਕ ਕਿਸੇ ਜਾਤ ਦੇ ਅਗੇਂਸਟ, ਕਿਸੇ ਜਗ੍ਹਾ ਦੇ ਅਗੇਂਸਟ, ਕਿਸੇ ਸਟੇਟ ਦੇ ਅਗੇਂਸਟ, ਕਿਸੇ ਧਰਮ ਦੇ ਅਗੇਂਸਟ। ਅਤੇ ਸਾਨੂੰ ਇਹਨਾਂ ਚੀਜ਼ਾਂ ਬਾਰੇ ਯਾਦ ਰੱਖਣਾ ਚਾਹੀਦਾ ਕਿ ਸਾਡੇ ਪਹਿਲੇ ਪੰਜ ਪਿਆਰੇ ਹੀ ਦੁਕਾਨਦਾਰ ਸੀਗੇ ਔਰ ਉਹ ਲਾਹੌਰ ਤੋਂ ਸੀਗੇ। ਸਾਡੇ ਦੂਸਰੇ ਪੰਜ ਪਿਆਰੇ ਜਿਹੜੇ ਆ ਧਰਮ ਸਿੰਘ ਜੀ, ਉਹ ਭਾਈ ਧਰਮ ਸਿੰਘ, ਉਹ ਮੇਰਠ ਤੋਂ ਸੀਗੇ। ਉਹ ਪੰਜਾਬੀ ਨਹੀਂ ਬੋਲਦੇ ਸੀਗੇ, ਉਹ ਬ੍ਰਿਜ ਭਾਸ਼ਾ ਬੋਲਦੇ ਸੀਗੇ ਔਰ ਉਹ ਮੇਰਠ ਤੋਂ ਆਏ। ਸਾਡੇ ਤੀਸਰੇ ਜਿਹੜੇ ਪੰਜ ਪਿਆਰੇ ਜਿਨ੍ਹਾਂ ਨੇ ਆਪਣਾ ਸਾਡੇ ਦਸ਼ਮ ਪਾਤਸ਼ਾਹ ਜੀ ਨੇ ਜਦੋਂ ਸਿਰ ਮੰਗਿਆ ਤਾਂ ਕੌਣ ਆਇਆ, ਤੀਸਰੇ ਸਾਡੇ ਜਿਹੜੇ ਪੰਜ ਪਿਆਰੇ ਸੀਗੇ ਉਹ ਸੀਗੇ ਭਾਈ ਮੋਕਮ ਚੰਦ ਜੀ। ਔਰ ਭਾਈ ਮੋਕਮ ਚੰਦ ਜੀ ਦੁਆਰਕਾ ਤੋਂ ਸੀਗੇ, ਗੁਜਰਾਤ ਤੋਂ। ਮੈਂ ਕਿਉਂ ਇਹ ਗੱਲ ਕਰ ਰਿਹਾ, ਕਿਉਂਕਿ ਬੜੀ ਵਾਰ ਹੁਣ ਲੋਕ ਜਿਹੜੇ ਆ ਉਹ ਗੁਜਰਾਤੀਆਂ ਨੂੰ ਵੀ ਗਾਲਾਂ ਕੱਢ ਰਹੇ ਨੇ, ਇਹਨਾਂ ਕਿਸੇ ਹੋਰ ਨੂੰ ਵੀ ਗਾਲ ਕੱਢ ਰਹੇ ਨੇ, ਕਿਸੇ ਹੋਰ ਨੂੰ ਵੀ ਮਾੜਾ ਬੋਲ ਰਹੇ ਨੇ। ਸਾਨੂੰ ਆਪਣਾ ਇਤਿਹਾਸ ਯੂੰ ਯਾਦ ਰੱਖਣਾ ਚਾਹੀਦਾ ਕਿਉਂਕਿ ਸਾਡੇ ਖਾਲਸਾ ਪੰਥ ਦਾ ਪੰਜ ਪਿੱਲਰ ਸਾਰੇ ਭਾਰਤ ਦਾ ਇੱਕ ਨਿਚੋੜ ਹੈ, ਇੱਕ ਜੋੜ ਹੈ। ਔਰ ਸਾਨੂੰ ਇਸ ਚੀਜ਼ ਦਾ ਮਾਣ ਹੈ ਕਿ ਸਾਡਾ ਧਰਮ ਜਿਹੜਾ ਆ ਉਹ ਸਾਰੇ ਇਹਨਾਂ ਪਿੱਲਰਾਂ ਤੋਂ ਬਣਿਆ, ਔਰ ਅਸੀਂ ਆਪਣੇ ਪੰਜ ਪਿਆਰਿਆਂ ਨੂੰ ਉਹਨਾਂ ਦੇ ਉੱਤੇ ਤੁਮਤ ਨਹੀਂ ਲਾ ਸਕਦੇ ਕਿਉਂਕਿ ਭਾਈ ਮੋਕਮ ਚੰਦ ਜੀ ਜਿਹੜੇ ਸੀਗੇ ਉਹ ਦੁਆਰਕਾ ਤੋਂ ਸੀਗੇ ਔਰ ਗੁਜਰਾਤ ਤੋਂ ਸੀਗੇ, ਔਰ ਉਹਨਾਂ ਦਾ ਸੰਬੰਧ ਵੀ ਕਿਸਾਨੀ ਨਾਲ ਨਹੀਂ ਸੀਗਾ, ਉਹ ਦਰਜੀ ਸੀਗੇ। ਸਾਡੇ ਚੌਥੇ ਜਿਹੜੇ ਪੰਜ ਪਿਆਰੇ ਸੀਗੇ ਉਹ ਵੀ ਪੰਜਾਬ ਤੋਂ ਨਹੀਂ ਸੀਗੇ। ਸਾਡੇ ਚੌਥੇ ਜਿਹੜੇ ਪੰਜ ਪਿਆਰੇ ਨੇ ਉਹ ਭਾਈ ਹਿੰਮਤ ਰਾਏ ਜੀ, ਉਹ ਵੀ ਪੰਜਾਬ ਤੋਂ ਬਾਹਰ ਨੇ ਔਰ ਉਹ ਪਾਣੀ ਪਿਆਉਣ ਵਾਲਾ ਕੰਮ ਕਰਦੇ ਨੇ। ਕਿੱਥੋਂ? ਉੜੀਸਾ ਤੋਂ, ਪੁਰੀ ਤੋਂ, ਜਿੱਥੇ ਕਿ ਬਹੁਤ ਵੱਡਾ ਮੰਦਿਰ ਹੈ। ਉਹ ਉੜੀਸਾ ਪੁਰੀ 'ਤੇ ਰਹਿਣ ਵਾਲੇ ਸੀਗੇ ਔਰ ਸਾਡੇ ਪੰਜਵੇਂ ਪੰਜ ਪਿਆਰੇ, ਸਾਡਾ ਪੰਜਵਾਂ ਥੰਬ ਖਾਲਸਾ ਪੰਥ ਦਾ, ਉਹ ਸੀਗੇ ਭਾਈ ਸਾਹਿਬ ਚੰਦ ਜੀ ਔਰ ਉਹ ਬਿਦਰ ਕਰਨਾਟਕਾ ਦੇ ਸੀਗੇ। ਅਤੇ ਸਾਡਾ ਜਿਹੜਾ ਪੰਥ ਹੈ ਉਹ ਲਾਹੌਰ ਤੋਂ, ਗੁਜਰਾਤ ਤੋਂ, ਮੇਰਠ ਤੋਂ, ਉੜੀਸਾ ਤੋਂ, ਕਰਨਾਟਕਾ ਤੋਂ ਜੁੜਿਆ ਹੋਇਆ। ਅਤੇ ਮੈਂ ਹਰਕੀਰਤ ਜੀ ਇਹ ਤੁਹਾਡੇ ਨਾਲ ਗੱਲ, ਤੁਹਾਡੇ ਵਿਚਾਰ ਇਸ ਚੀਜ਼ ਦੇ ਉੱਤੇ ਲੈਣਾ ਚਾਹੁੰਦਾ ਕਿ ਸਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਸੀਂ ਜਦੋਂ ਆਪਣਾ ਪਿਛੋਕੜ ਜਿਹੜਾ ਆ ਉਹਨੂੰ ਭੁੱਲ ਕੇ ਬਹੁਤ ਵਾਰ ਇਹੋ ਜਿਹੇ ਵੱਖਵਾਦ ਦੇ ਵਿੱਚ ਵੜ ਜਾਂਦੇ ਹਾਂ ਕਿਉਂਕਿ ਨੈਸ਼ਨਲ ਮੀਡੀਆ ਜਦੋਂ ਗਲਤ ਰੋਲ ਪਲੇ ਕਰਦਾ ਤਾਂ ਉਹ ਸਾਨੂੰ ਐਸੀਆਂ ਬਿਆਨਬਾਜ਼ੀਆਂ ਕਰਾਉਂਦਾ ਤਾਂ ਕਿ ਅਸੀਂ ਉਹ ਚੀਜ਼ ਜਿਹੜੀ ਆ ਪ੍ਰੂਵ ਕਰੀਏ ਜੋ ਉਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ। ਸਾਨੂੰ ਉਹ ਚਾਹੁੰਦਾ ਹੈ ਕਿ ਅਸੀਂ ਵੱਖਵਾਦ ਦੀ ਗੱਲ ਕਰੀਏ, ਅਸੀਂ ਗੁਜਰਾਤ ਵਾਲੇ ਲੋਕਾਂ ਦੇ ਉੱਤੇ ਵੀ ਟਾਰਗੇਟ ਕਰੀਏ ਤਾਂ ਕਿ ਅਸੀਂ ਪ੍ਰੂਵ ਕਰ ਸਕੀਏ ਜੋ ਉਹ ਨੈਸ਼ਨਲ ਮੀਡੀਆ ਚਾਹੁੰਦਾ ਆ। ਤਾਂ ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਸਾਨੂੰ ਅਗਰ ਅਸੀਂ ਸਹੀ ਸਿੱਖ ਹੈ ਤਾਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਸਾਡਾ ਸੰਬੰਧ ਸਿਰਫ ਪੰਜਾਬ ਨਾਲ ਨਹੀਂ, ਸਾਡਾ ਸੰਬੰਧ ਜਿਹੜਾ ਆ ਸਾਡੇ ਪੰਜ ਪਿਆਰਿਆਂ ਦਾ ਸੰਬੰਧ ਸਾਰੇ ਭਾਰਤ ਵਾਸ ਦੇ ਨਾਲ ਆ, ਭਾਰਤ ਦੇ ਨਾਲ ਆ, ਇਨਕਲੂਡਿੰਗ ਲਾਹੌਰ। ਸੋ ਇਸ ਕਰਕੇ ਸਾਨੂੰ ਇਹ ਵੱਖਵਾਦ ਦੀਆਂ ਗੱਲਾਂ ਦੇ ਟਰੈਪ ਦੇ ਵਿੱਚ ਜਿਹੜਾ ਨੈਸ਼ਨਲ ਮੀਡੀਆ ਵਿਛਾ ਰਿਹਾ, ਉਹਨਾਂ ਦੀ ਚਾਲ ਦੇ ਵਿੱਚ ਨਹੀਂ ਆਉਣਾ ਚਾਹੀਦਾ। ਅਸੀਂ ਨਾਲ ਹੀ ਇੱਥੇ ਉਹ ਵੀ ਗੱਲ ਕਰਾਂਗੇ ਕਿ ਜੋ ਲੋਕ ਇੱਥੇ ਪੱਥਰਬਾਜ਼ੀ ਕਰ ਰਹੇ ਨੇ, ਜੋ ਲੋਕ ਇੱਥੇ ਲਾਠੀਚਾਰਜ ਕਰ ਰਹੇ ਨੇ, ਉਹ ਕੌਣ ਨੇ ਔਰ ਕਿਉਂ ਇਸ ਵੇਲੇ ਇਹ ਜਿਹੜਾ ਡਿਵੀਜ਼ਨ ਆ ਇਹ ਕਿਉਂ ਇਸ ਵੇਲੇ ਜ਼ਿਆਦਾ ਦੇਖਣ ਨੂੰ ਮਿਲ ਰਿਹਾ 2014 ਤੋਂ ਬਾਅਦ, ਉਹਦੀ ਵਜ੍ਹਾ ਕੀ ਹੈ? ਹਰਕੀਰਤ ਜੀ, ਤੁਹਾਡਾ ਇਹਦੇ ਉੱਤੇ ਕੀ ਵਿਚਾਰ ਹੈ?
ਬਿਲਕੁਲ ਜੀ, ਜਿਵੇਂ ਤੁਸੀਂ ਕਿਹਾ ਕਿ ਜਦੋਂ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ, ਵੈਨ ਵੀ ਟਾਕ ਅਬਾਊਟ ਇੰਡੀਆ, ਸਾਡੇ ਦਿਮਾਗ ਸਭ ਤੋਂ ਪਹਿਲੀ ਗੱਲ ਕੀ ਆਉਂਦੀ ਹੈ ਕਿ ਇੰਡੀਆ ਦਾ ਮਤਲਬ ਕੀ ਹੈ? ਯੂਨਿਟੀ ਇਨ ਡਾਇਵਰਸਿਟੀ। ਕਿ ਇੰਡੀਆ ਐਸ ਜੇ ਕੋਈ ਵੀ ਮੁਲਕ ਹੈ ਜੀ, ਜੇ ਆਪਾਂ ਫਾਰਮਰ ਪ੍ਰੋਟੈਸਟ ਦੀ ਗੱਲ ਕਰਦੇ ਹਾਂ, ਅਸੀਂ ਇਹਨੂੰ ਸਿੱਖਾਂ ਨਾਲ ਜੋੜ ਰਹੇ ਹਾਂ, ਬਟ ਇਹਦਾ ਮਤਲਬ ਇਹ ਨਹੀਂ ਕਿ ਚਾਹੇ ਹਿੰਦੂ ਕਮਿਊਨਿਟੀ ਹੈ, ਚਾਹੇ ਮੁਸਲਿਮ ਕਮਿਊਨਿਟੀ ਆ, ਜਾਂ ਕੋਈ ਵੀ ਰਿਲੀਜਨ ਦੇ ਲੋਕ ਨੇ, ਉਹ ਇਹਨੂੰ ਸਪੋਰਟ ਨਹੀਂ ਕਰ ਰਹੇ। ਪੰਜਾਬ 'ਚ ਬਹੁਤ ਸਾਰੇ ਮੇਰੇ, ਜਿਵੇਂ ਤੁਸੀਂ ਗੱਲ ਕਰਦੇ ਹਾਂ, ਬਹੁਤ ਸਾਰੇ ਹਿੰਦੂ ਫਰੈਂਡਸ ਨੇ, ਮੁਸਲਿਮ ਫਰੈਂਡਸ ਨੇ, ਸਾਰੇ ਇਸ ਬਿਲਸ ਦੇ ਅਗੇਂਸਟ ਹੈ। ਗੱਲ ਜਿਹੜੀ ਹੋਣੀ ਚਾਹੀਦੀ ਹੈ ਉਹ ਬਿਲਸ ਦੀ ਹੋਣੀ ਚਾਹੀਦੀ ਹੈ, ਜਿਹੜਾ ਕਿ ਨੈਸ਼ਨਲ ਮੀਡੀਆ ਸਾਨੂੰ ਕੀ ਸੋਚਣ ਲਈ ਮਜਬੂਰ ਕਰ ਰਿਹਾ ਕਿ ਹਿੰਦੂ ਇਹਦੇ ਅਗੇਂਸਟ ਨੇ ਜਾਂ ਇੱਕ ਪਰਟੀਕੁਲਰ ਰਿਲੀਜਨ ਇਹਦੇ ਅਗੇਂਸਟ ਹੈ। ਇਹ ਬਿਲਕੁਲ ਹੀ ਗਲਤ ਗੱਲ ਹੈ ਜੀ। ਜਿਵੇਂ ਤੁਸੀਂ ਕਿਹਾ, ਗੱਲ ਮੈਰਿਜ ਤੇ ਹੋਣੀ ਚਾਹੀਦੀ ਹੈ, ਨਾ ਕਿ ਕਿਸੇ ਦੀ ਕਾਸਟ ਤੇ ਹੋਣੀ ਚਾਹੀਦੀ ਹੈ, ਨਾ ਕਿ ਕਿਸੇ ਦੇ ਰਿਲੀਜਨ ਤੇ ਹੋਣੀ ਚਾਹੀਦੀ ਹੈ। ਚਾਹੇ ਉਹ ਸਿੱਖ ਧਰਮ ਹੈ ਜੀ, ਚਾਹੇ ਉਹ ਹਿੰਦੂ ਧਰਮ ਹੈ, ਚਾਹੇ ਉਹ ਮੁਸਲਿਮ ਧਰਮ ਹੈ, ਕੋਈ ਵੀ ਜਿਹੜਾ ਧਰਮ ਹੈ, ਨਾ ਉਹ ਵਾਇਲੈਂਸ ਨੂੰ ਪ੍ਰੋਪਗੇਟ ਕਰਦਾ ਜੀ, ਨਾ ਉਹਨੂੰ ਬੜਾਵਾ ਦਿੰਦਾ, ਨਾ ਉਹ ਇਹ ਕਹਿੰਦਾ ਕਿ ਦੂਜਾ ਧਰਮ ਸਾਡੇ ਤੋਂ ਥੱਲੇ ਆ ਜਾਂ ਅਸੀਂ ਉਹ ਤੋਂ ਉੱਤੇ ਹਾਂ। ਸੋ ਇਸ ਕਰਕੇ ਇੰਡੀਆ ਜਿਹੜਾ ਬਣਿਆ, ਸਾਡੀਆਂ ਜਿੰਨੀਆਂ ਵੀ ਸਟੇਟਾਂ ਨੇ, ਉਹਨਾਂ ਦੇ ਡਿਫਰੈਂਟ ਕਲਚਰਸ ਨੇ, ਡਿਫਰੈਂਟ ਲੈਂਗੁਏਜਸ ਨੇ, ਇਹੀ ਤਾਂ ਬਿਊਟੀ ਹੈ ਜੀ ਇੰਡੀਆ ਦੀ, ਕਿ ਜਿਹੜੀ ਇਹਦੀ ਸਟਰੈਂਥ ਹੈ ਉਹ ਯੂਨਿਟੀ 'ਚ ਹੈ ਜੀ। ਸੋ ਸਾਨੂੰ ਲੋਕਾਂ ਨੂੰ ਆਪਣੀ, ਜਿਵੇਂ ਤੁਸੀਂ ਕਿਹਾ ਕਿ ਲੋਕਾਂ ਦੀ ਕਈ ਵਾਰ ਕੀ ਹੁੰਦਾ ਕਿ ਮੈਮਰੀ ਬਹੁਤ ਸ਼ਾਰਟ ਟਰਮ ਹੁੰਦੀ ਹੈ, ਜਿਹੜੀ ਸਾਡੀ ਇੰਨੀ ਰਿਚ ਹਿਸਟਰੀ ਹੈ ਜੀ, ਉਸ 'ਚ ਅਸੀਂ ਫਰੀਡਮ ਸਟਰਗਲ, ਅਸੀਂ ਆਪਣੀ ਆਜ਼ਾਦੀ ਵੀ ਲਈ, ਸਾਰਿਆਂ ਨੇ ਲੜੀ, ਉਸ 'ਚ ਸਾਰਿਆਂ ਦਾ ਰੋਲ ਹੈ। ਇਹ ਨਹੀਂ ਕਿ ਇਕੱਲੇ ਪੰਜਾਬੀਆਂ ਨੇ ਸਾਥ ਦਿੱਤਾ ਜਾਂ ਹਿੰਦੂਆਂ ਨੇ ਸਾਥ ਦਿੱਤਾ ਜਾਂ ਸਾਊਥ ਆਪਣਾ ਬੰਗਾਲੀਆਂ ਨੇ ਸਾਥ ਦਿੱਤਾ, ਸਾਰਿਆਂ ਨੇ ਇਕੱਠੇ ਹੋ ਕੇ ਲੜੀ ਹੈ, ਤਾਂ ਹੀ ਸਾਨੂੰ ਜਿੱਤ ਪ੍ਰਾਪਤ ਹੋਈ ਹੈ। ਸੇਮ ਜਦੋਂ ਅਸੀਂ ਫਾਰਮ ਪ੍ਰੋਟੈਸਟ ਦੀ ਗੱਲ ਕਰਦੇ ਹਾਂ ਜੀ, ਜਿੰਨੀ ਦੇਰ ਤੱਕ ਸਾਰੇ ਇਕੱਠੇ ਹੋ ਕੇ ਅਸੀਂ ਇੱਕਜੁੱਟ ਹੋ ਕੇ ਆਪਣੀ ਮੁੱਠੀ ਬੰਦ ਕਰਕੇ ਇਕੱਠੇ ਹੋ ਕੇ ਲੜਾਂਗੇ ਨੀ ਜੀ, ਤਾਂ ਆਪਸ 'ਚ ਤਾਂ ਤੁਸੀਂ ਜਿੰਨੀ ਮਰਜ਼ੀ ਬਹਿਸ ਕਰ ਲਓ ਜੀ ਕਿ ਉਹਨੇ ਐਂ ਕਹਿਤਾ, ਉਹਨੇ ਐਂ ਕਹਿਤਾ, ਬਟ ਉਸ ਚੀਜ਼ ਨਾਲ ਕੋਈ ਹੱਲ ਨਹੀਂ ਹੈ। ਹੱਲ ਸਿਰਫ ਇਕੱਠੇ ਹੋ ਕੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਪੀਸਫੁਲ ਪ੍ਰੋਟੈਸਟ ਕਰਕੇ ਹੀ ਮਿਲਣਾ ਜੀ।
ਹਾਂਜੀ, ਮਿਹਰਬਾਨੀ ਅਰਕੀਰਤ ਜੀ। ਸਾਡੇ ਕਾਲਰ ਜਿਹੜੇ ਆ ਉਹ ਵੀ ਸਾਡੇ ਨਾਲ ਆਪਣੇ ਵਿਚਾਰ ਜਿਹੜੇ ਆ ਦੇ ਸਕਦੇ ਆ। ਸਟੂਡੀਓ ਦਾ ਨੰਬਰ ਹੈਗਾ 416-620-1778, ਅਤੇ ਤੁਹਾਡੇ ਵਿਚਾਰ ਜਿਹੜੇ ਆ ਉਹ ਵੀ ਔਨ ਏਅਰ ਕੀਤੇ ਜਾਣਗੇ 416-620-1778। ਹੁਣ ਨਾਲ ਹੀ ਅਸੀਂ ਇਹ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਉਂ ਇਹ ਜ਼ਿਆਦਾ ਜਿਹੜਾ ਇਹ ਵੱਖਵਾਦ ਦੀਆਂ ਗੱਲਾਂ ਜਿਹੜੀਆਂ ਨੇ ਇਹ 2014 ਤੋਂ ਬਾਅਦ ਜ਼ਿਆਦਾ ਸ਼ੁਰੂ ਹੋਈਆਂ ਨੇ। ਮੈਂ ਇੱਥੇ ਜਿਵੇਂ ਅਸੀਂ ਸਿੱਖ ਇਤਿਹਾਸ ਦੀ ਗੱਲ ਕੀਤੀ ਹੈ ਕਿ ਸਾਡੇ ਪੰਜ ਪਿਆਰੇ ਜਿਹੜੇ ਹੈ ਉਹ ਸਾਰੇ ਦੇਸ਼ ਤੋਂ ਆਏ, ਲਾਹੌਰ ਤੋਂ ਆਏ, ਮੇਰਠ ਤੋਂ ਆਏ, ਗੁਜਰਾਤ ਤੋਂ ਆਏ, ਉੜੀਸਾ ਤੋਂ ਆਏ, ਕਰਨਾਟਕਾ ਤੋਂ ਆਏ। ਕੀ ਵਜ੍ਹਾ ਹੈ ਕਿ ਇਹ ਲੋਕ ਜਿਹੜੇ ਅੱਜ ਲਾਠੀਚਾਰਜ ਕਰ ਰਹੇ ਨੇ, ਪੱਥਰ ਸੁੱਟ ਰਹੇ ਨੇ ਆਮ ਕਿਸਾਨਾਂ ਉੱਤੇ, ਉਹ ਲੋਕ ਕੌਣ ਨੇ? ਸ਼ਾਇਦ ਕੁਛ ਸੁਣਨ ਵਾਲਿਆਂ ਨੂੰ ਇਹ ਚੀਜ਼ ਜਿਹੜੀ ਆ ਚੰਗੀ ਨਾ ਲੱਗੇ, ਮਗਰ ਹਿਸਟਰੀ ਇਜ਼ ਹਿਸਟਰੀ। ਔਰ ਹਰਕੀਰਤ ਜੀ, ਤੁਸੀਂ ਸ਼ਾਇਦ ਜਿਹਨੂੰ ਆਪਣੀ ਲਾਅ ਦੀ ਪੜ੍ਹਾਈ ਜਿਹੜੀ ਕੀਤੀ ਆ ਔਰ ਹਾਈ ਕੋਰਟ 'ਚ ਵੀ ਪ੍ਰੈਕਟਿਸ ਕੀਤੀ ਹੈ, ਤਾਂ ਸ਼ਾਇਦ ਤੁਸੀਂ ਵੀ ਇਹਨਾਂ ਕੁਛ ਫੈਕਟਸ ਐਂਡ ਫਿਗਰਸ ਤੋਂ ਜਾਣੂ ਹੋਵੋਗੇ। ਮੈਂ ਇਹ ਦੱਸਣਾ ਚਾਹੁੰਦਾ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪ੍ਰਾਈਮ ਮਿਨਿਸਟਰ ਓਨਰੇਬਲ ਮੋਦੀ ਸਾਹਿਬ ਜਿਹੜੇ ਨੇ ਉਹ ਬੜੇ ਸਟਰੋਂਗ ਜਿਹੜੇ ਆ RSS ਦੇ ਉਹ ਐਕਟੀਵਿਸਟ ਰਹੇ ਨੇ। ਹੁਣ ਇੱਥੇ ਸਾਨੂੰ ਸਾਰਿਆਂ ਨੂੰ ਖਾਸ ਤੌਰ 'ਤੇ ਉਹ ਲੋਕ ਜਿਹੜੇ ਇਸ ਚੀਜ਼ ਤੋਂ ਜਾਣੂ ਨਹੀਂ ਨੇ ਔਰ ਮਿਕਸ ਕਰਦੇ ਨੇ, ਜਿਵੇਂ ਹਰ ਸਿੱਖ ਜਿਹੜਾ ਆ ਉਹ ਖਾਲਿਸਤਾਨੀ ਨਹੀਂ ਹੈ, ਇਵੇਂ ਹੀ ਹਰ ਹਿੰਦੂ ਜਿਹੜਾ ਆ ਉਹ RSS ਨਹੀਂ ਹੈ। ਤਾਂ ਸਾਨੂੰ ਇਹ ਫਰਕ ਜ਼ਰੂਰ ਯਾਦ ਰੱਖਣਾ ਚਾਹੀਦਾ। ਇਸੇ ਕਰਕੇ ਸਾਡੇ ਨਾਲ ਸਾਡੇ ਹਿੰਦੂ ਭਰਾ, ਮੁਸਲਮਾਨ ਭਰਾ, ਕ੍ਰਿਸਚਨ ਭਰਾ ਸਾਰੇ ਦੇ ਸਾਰੇ ਜਿਹੜੇ ਆ ਉਹ ਨਾਲ ਖੜ ਕੇ ਕਿਸਾਨ ਮੋਰਚੇ ਵਿੱਚ ਖੜੇ ਨੇ। ਕੌਣ ਨਹੀਂ ਖੜਿਆ? 2014 ਤੋਂ ਬਾਅਦ ਕੀ ਹੋਇਆ ਉਹਦੀ ਅਸੀਂ ਗੱਲ ਕਰਾਂਗੇ ਔਰ ਉਹਦਾ ਬਹੁਤ ਵੱਡਾ ਸੰਬੰਧ ਜਿਹੜਾ ਆ ਉਹ ਇਸ ਚੀਜ਼ ਦੇ ਨਾਲ ਹੈ ਕਿ ਸਾਨੂੰ ਇਹ ਪਤਾ ਜ਼ਰੂਰ ਹੋਣਾ ਚਾਹੀਦਾ ਕਿ RSS ਕੀ ਚੀਜ਼ ਹੈ। ਸਾਡੇ ਨਾਲ ਇੱਕ ਕਾਲਰ ਹੋਰ ਵੀ ਜੁੜ ਚੁੱਕਿਆ, ਪਰਮਵੀਰ ਜੀ, ਤੁਸੀਂ ਤੁਹਾਡਾ ਰੇਡੀਓ ਜ਼ਿੰਦਾਬਾਦ 'ਤੇ ਬਹੁਤ ਬਹੁਤ ਸਵਾਗਤ ਹੈ ਜੀ, ਤੁਹਾਡਾ ਕੀ ਵਿਚਾਰ ਹੈ ਜੀ?
ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਪਰਮਜੀਤ ਜੀ।
ਭਾਈ ਜੀ, ਮੈਂ ਦੇਖਦਾ ਕਿ ਬਹੁਤ ਸੋਹਣਾ ਮੋਰਚਾ ਚੱਲਦਾ ਸੀਗਾ 26 ਤੋਂ ਪਹਿਲਾਂ ਤੱਕ, ਬਹੁਤ ਸਾਰਿਆਂ ਦਾ ਯੋਗਦਾਨ, ਬਹੁਤ ਨੇਕ ਰੂਹਾਂ ਨੇ ਆਪਣੇ ਆਪ ਆਪਣੇ ਵੱਲੋਂ ਯੋਗਦਾਨ ਪਾਇਆ ਨਾ
ਜੀ।
ਤੇ ਬਹੁਤ ਚੜ੍ਹਦੀ ਕਲਾ ਵਾਲਾ ਮੋਰਚਾ ਹੁਣ ਵੀ ਹੈਗਾ ਤੇ ਪਹਿਲਾਂ ਵੀ ਸੀਗਾ, ਪਰ ਕੁਛ ਕਹਿ ਲਓ ਕਿ ਡੋਗਲੀਆਂ ਨੀਤੀਆਂ ਵਾਲੇ ਲੋਕਾਂ ਨੇ ਵਿੱਚ ਵੜ ਕੇ ਆਪਣੇ ਜਿੱਦਾਂ ਡੋਗਰਿਆਂ ਵੇਲੇ ਡੋਗਰਿਆਂ ਨੇ ਕੀਤਾ ਸੀਗਾ ਆਪਣਾ ਰਣਜੀਤ ਸਿੰਘ ਉਹਨਾਂ ਦੇ ਟਾਈਮ ਤੇ,
ਜੀ ਜੀ ਬਿਲਕੁਲ,
ਉਹਨਾਂ ਵਾਂਗ ਚਾਲਾਂ ਖੇਡ ਕੇ ਉਹਨਾਂ ਨੇ ਕੁਛ ਲੋਕਾਂ ਨੂੰ ਬਦਨਾਮ ਕਰਕੇ ਤੇ ਪਾੜ ਪਾ ਦਿੱਤਾ ਮੋਰਚੇ ਦੇ ਵਿੱਚ। ਹੁਣ ਕਈ ਲੋਕ ਕਹਿੰਦੇ ਪਏ ਆ, ਮੈਂ ਵੀ ਕਈ ਦਿਨ ਦਾ ਰੇਡੀਓ ਸੁਣਦਾ ਪਿਆ, ਕਈ ਬੰਦੇ ਕਹਿੰਦੇ ਕਿ ਫੋਰ ਐਗਜ਼ਾਮਪਲ ਦੀਪ ਸਿੱਧੂ ਨੇ ਕਹਿੰਦੇ ਚਿੱਟੀ ਪੱਗ ਕਿਉਂ ਬੰਨੀ, ਕਹਿੰਦੇ ਬਾਕੀਆਂ ਨੇ ਹਰੀ ਆ ਤੇ ਕੇਸਰੀ ਪੱਗਾਂ ਬੰਨੀ, ਉਹ ਚਿੱਟੀ ਪੱਗ ਬੰਨੀ ਆਰ ਐਸ ਐਸ ਦਾ ਬੰਦਾ। ਉਹ ਯਾਰ ਭਾਈ ਅਗਲੇ ਬੰਦੇ ਨੇ ਇੱਕ ਰਿਸਪੈਕਟ ਰੱਖਦੇ ਹੋਏ ਮੋਰਚੇ ਦੀ, ਉਹਨੇ ਸਿਰ ਢੱਕ ਕੇ ਪਹੁੰਚਿਆ ਮੋਰਚੇ ਤੇ, ਕੋਈ ਰੰਗਾਂ ਦੇ ਮੈਟਰ ਦਾ ਤਾਂ ਕੋਈ ਮੈਟਰ ਹੀ ਨੀ ਕਰਦਾ ਹੈ ਨਾ
ਜੀ।
ਬਹੁਤ ਸੋਹਣਾ ਮੋਰਚਾ, ਹੁਣ ਕਿਸਾਨ ਜਥੇਬੰਦੀਆਂ ਨੇ ਬਹੁਤ ਸੋਹਣਾ ਮੋਰਚਾ ਸਾਂਭਿਆ ਹੋਇਆ ਸੀਗਾ, ਉਹਨਾਂ ਨੇ ਇੰਨੀਆਂ ਮੀਟਿੰਗਾਂ ਕੀਤੀਆਂ, ਆਪੋ ਆਪਣੇ ਯੋਗਦਾਨ ਪਾਇਆ, ਹਰੇਕ ਨੇ ਬਹੁਤ ਸੋਹਣਾ ਯੋਗਦਾਨ ਪਾਇਆ। ਹੁਣ ਜਿਹੜੇ ਤਾਂ ਖਾਣ ਪੀਣ ਵਾਲੇ ਸੀਗੇ, ਜਦੋਂ ਕਹਿ ਲਓ ਕਿ ਕਾਜੂ ਬਦਾਮਾਂ ਦਾ ਗਜਰੇਲੇ ਦਾ ਲੰਗਰ ਚੱਲਦੇ, ਬਹੁਤ ਸੋਹਣੇ ਆ ਕੇ ਵੀਡੀਓਆਂ ਪਾਈਆਂ ਫੋਟੋਆਂ ਖਿਚਾਈਆਂ ਤੇ ਤੁਰਦੇ ਲੱਗੇ ਨਾ
ਜੀ।
ਪਰ ਹੁਣ ਇਸ ਵੇਲੇ ਆ ਕਿ ਜਦੋਂ ਜਿਹੜਾ ਆ ਕੇ ਵਰਦੀਆਂ ਡਾਂਗਾਂ ਚ ਆ ਕੇ ਖੜਦਾ, ਹੁਣ ਇਲਜ਼ਾਮ ਲੱਗਦਾ ਪਿਆ ਸੀਗਾ ਕਿ ਉਹਨੇ ਆ ਕੇ ਉਹਨੇ ਬੀਜੇਪੀ ਦੀ ਸਪੋਰਟ ਕੀਤੀ ਸੀਗੀ ਸੰਨੀ ਦਿਓਲ ਦੇ ਨਾਲ। ਮੈਂ ਹੁਣ ਇੱਕ ਵੀਡੀਓ ਦੇਖ ਕੇ ਹਟਿਆ ਜਸਟ ਰਾਈਟ ਨਾਓ, ਪੰਜਾਬੀ ਨਿਊਜ਼ ਵਾਲਿਆਂ ਨੇ ਪਾਇਆ ਹੋਇਆ, ਉਹ ਰਕੇਸ਼ ਤੇ ਕਹਿਤ ਠੀਕ ਆ, ਉਹਨਾਂ ਨੇ ਬਹੁਤ ਸੋਹਣਾ ਮੋਰਚਾ ਐਂਡਲੇ ਮੌਕੇ ਤੇ ਆ ਕੇ ਸਾਂਭਿਆ। ਉਹ ਸੁਖਵੀਰ ਬਾਦਲ ਆ ਕੇ ਮਿਲਣਾ, ਉਹਨਾਂ ਨੂੰ ਕਿਉਂ ਨੀ ਕਹਿੰਦੇ ਬਈ ਆਰ ਐਸ ਐਸ ਦਾ ਬੰਦਾ? ਇੱਕ ਸੋਚਣ ਵਾਲੀ ਗੱਲ ਹੈ ਕਿ ਜਿਹੜੇ ਦੋਗਲੀਆਂ ਨੀਤੀਆਂ ਵਾਲੇ ਬੰਦੇ ਨੇ, ਉਹਨਾਂ ਨੇ ਮੋਰਚੇ ਨੂੰ ਢਾਲ ਲਾਉਣੀ ਸੀ, ਉਹ ਲਾ ਦਿੱਤੀ, ਪਾੜ ਪਾਉਣਾ ਸੀ ਪਾੜ ਪਾ ਦਿੱਤਾ। ਦੀਪ ਸਿੱਧੂ ਲੱਖੇ ਸਿਧਾਨੇ ਨੇ ਬਹੁਤ ਯੂਥ ਇਕੱਠਾ ਕੀਤਾ, ਬਹੁਤ ਸ਼ੰਭੂ ਮੋਰਚੇ ਤੇ ਆ ਕੇ ਬੈਠੇ ਸੀਗੇ ਨਾ,
ਜਿਹੜੇ
ਕਿਸਾਨ ਆਗੂ ਹੈਗੇ ਨੇ ਉਹ ਤਾਂ ਪੰਜਾਬ ਦੇ ਹੱਦ ਤੋਂ ਬਾਹਰ ਹੀ ਨਿਕਲਦੇ ਸੀਗੇ, ਇਹਨਾਂ ਨੇ ਯੂਥ ਇਕੱਠਾ ਕਰਕੇ ਸ਼ੰਭੂ ਤੇ ਆ ਕੇ ਬੈਠੇ ਨੇ, ਸ਼ੰਭੂ ਦੇ ਮੋਰਚੇ ਤੋਂ ਅੱਗੇ ਦਿੱਲੀ ਤੱਕ ਲੈ ਕੇ ਪਹੁੰਚੇ, ਉਹ ਤਾਂ ਉਹਦਾ ਪੰਜਾਬ ਦੇ ਅੰਦਰ ਵੜ ਕੇ ਬੈਠੇ ਸੀਗੇ। ਹੁਣ ਜਦੋਂ ਉਹਨਾਂ ਨੇ ਦੇਖ ਲਿਆ ਕਿ ਯੂਥ ਸਾਰਾ ਇਹਨਾਂ ਦੇ ਪਿੱਛੇ ਲੱਗ ਗਿਆ, ਸਾਡੇ ਤੇ ਮਗਰ ਆ ਕੇ ਲੋਕ ਘੱਟ ਖੜਦੇ, ਉਹਨਾਂ ਨੇ ਇਹਨਾਂ ਨੂੰ ਬਦਨਾਮ ਕਰਨਾ ਸ਼ੁਰੂ ਕਰਤਾ, ਕਿਉਂ? ਕਿਉਂਕਿ ਇਹਨਾਂ ਨੇ ਇੱਕ ਝੰਡੇ ਦੇ ਥੱਲੇ ਆਪਣਾ ਕੇਸਰੀ ਝੰਡਾ ਲੈ ਕੇ ਚੱਲਦੇ ਪਏ ਸੀਗੇ।
ਹਾਂਜੀ ਪਰਮਵੀਰ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਪੁਆਇੰਟ ਦਿੱਤਾ, ਮੈਂ ਇਸੇ ਉੱਤੇ ਅਸੀਂ ਗੱਲ ਕਰਨ ਜਾ ਰਹੇ ਹਾਂ, ਤੁਸੀਂ ਜ਼ਰੂਰ ਆਫ ਦਾ ਏਅਰ ਜਿਹੜਾ ਆ ਉਹ ਸੁਣ ਸਕਦੇ ਹੋ, ਬਹੁਤ ਬਹੁਤ ਮਿਹਰਬਾਨੀ। ਜਿਵੇਂ ਕਾਲਰ ਨੇ ਵੀ ਗੱਲ ਕੀਤੀ ਹੈ, ਵੇਖੋ ਇਸ ਵੇਲੇ ਚਾਹੇ ਉਹ ਦੀਪ ਸਿੱਧੂ ਹੋਏ ਚਾਹੇ ਕੋਈ ਵੀ ਹੋਏ, ਕਿਸੇ ਨੂੰ ਹੀ ਜਿਹੜਾ ਆ ਟਾਰਗੇਟ ਕਰਨਾ ਸਹੀ ਨਹੀਂ ਹੋਏਗਾ। ਉਹਦਾ ਰੀਜ਼ਨ ਇਹ ਹੈ ਕਿ ਸਾਨੂੰ ਵੱਡੀ ਚਾਲ ਜਿਹੜੀ ਆ ਸਾਨੂੰ ਉਹਨੂੰ ਸਮਝਣ ਦੀ ਲੋੜ ਚਾਹੀਦੀ ਹੈ। ਸਭ ਤੋਂ ਵੱਡੀ ਚੀਜ਼ ਤੁਹਾਨੂੰ ਸਾਨੂੰ ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਕੋਈ ਵੀ ਸੱਚਾ ਹਿੰਦੂ ਜਿਹੜਾ ਆ ਉਹ ਪੋਲਰਾਈਜੇਸ਼ਨ ਨਹੀਂ ਚਾਹੁੰਦਾ, ਕੋਈ ਵੀ ਸੱਚਾ ਹਿੰਦੂ ਨਾ ਸੱਚਾ ਸਿੱਖ ਉਹ ਜਿਹੜਾ ਆ ਉਹ ਤਿਰੰਗੇ ਦਾ ਡਿਸਰਿਸਪੈਕਟ ਕਰਨੀ ਚਾਹੁੰਦਾ। ਮਗਰ ਸਵਾਲ ਇੱਥੇ ਕੀ ਹੈ, ਸਵਾਲ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ 2014 ਤੋਂ ਜਦੋਂ ਦੇ ਸਾਡੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਜਿਹੜੇ ਨੇ ਉਹ 1971 ਦੇ ਵਿੱਚ ਆਰ ਐਸ ਐਸ 'ਚ ਆਏ, ਆਰ ਐਸ ਐਸ ਕੀ ਚੀਜ਼ ਹੈਗੀ ਆ? ਇਹ ਉਹੀ ਚੀਜ਼ ਹੈ ਜਿਨ੍ਹਾਂ ਨੇ ਬ੍ਰਿਟਿਸ਼ ਦੇ ਅਗੇਂਸਟ ਇੰਡੀਪੈਂਡੈਂਸ ਦੀ ਲੜਾਈ ਜਿਹੜੀ ਸੀਗੀ ਉਹਨੂੰ ਵੀ ਲੜਨ ਤੋਂ ਮਨਾ ਕੀਤਾ ਸੀਗਾ। ਉਹ ਹਿੰਦੂ ਨਹੀਂ ਸੀਗੇ, ਸਿਰਫ ਸੱਚਾ ਹਿੰਦੂ ਸੱਚਾ ਸਿੱਖ ਜਿਹੜਾ ਆ ਉਹਨੇ ਡਾਂਗਾਂ ਵੀ ਖਾਧੀਆਂ, ਲਾਲਾ ਲਾਜਪਤ ਰਾਏ ਵੀ ਦੇਸ਼ ਦੀ ਆਜ਼ਾਦੀ ਲਈ ਲੜੇ ਆ, ਚੰਦਰ ਸ਼ੇਖਰ ਆਜ਼ਾਦ ਵੀ ਜਿਹੜੇ ਆ ਉਹ ਸ਼ਹੀਦ ਹੋਏ ਆ, ਰਾਜਗੁਰੂ ਵੀ ਸ਼ਹੀਦ ਹੋਏ ਆ। ਮਗਰ ਇਹ ਇੱਕ ਐਸੀ ਆਈਡੀਓਲੋਜੀ ਸੀਗੀ ਜਿਹੜੀ ਉਦੋਂ ਵੀ ਬ੍ਰਿਟਿਸ਼ ਦੇ ਅਗੇਂਸਟ ਨਹੀਂ ਲੜੀ ਸੀ, ਔਰ ਉਹ ਸ਼ੁਰੂ ਤੋਂ ਜਿਹੜੀ ਆ ਇੱਕ ਐਸੀ ਆਈਡੀਓਲੋਜੀ ਨੂੰ ਪ੍ਰਮੋਟ ਕਰਦੀ ਆ ਕਿ ਜਿਹਦੀ ਕਿ ਅੰਦਰ ਐਕਚੁਅਲੀ ਯੂਨਿਟੀ ਐਂਡ ਡਾਇਵਰਸਿਟੀ ਨੂੰ ਪ੍ਰਮੋਸ਼ਨ ਨਹੀਂ ਮਿਲਦੀ। ਅੱਜ ਹਰ ਆਦਮੀ, ਹਰ ਨੈਸ਼ਨਲ ਮੀਡੀਆ ਜਿਹੜਾ ਆ ਉਹ ਨੈਸ਼ਨਲ ਫਲੈਗ ਦੀ ਗੱਲ ਕਰ ਰਿਹਾ, ਜਦਕਿ ਨੈਸ਼ਨਲ ਫਲੈਗ ਜਿਹੜਾ ਸੀਗਾ ਉਹਨੂੰ ਕਿਸੇ ਨੇ ਉੱਥੇ ਨਹੀਂ ਲਾਇਆ, ਰੈੱਡ ਫੋਰਟ ਦੇ ਉੱਤੇ ਨੈਸ਼ਨਲ ਫਲੈਗ ਰਿਹਾ। ਔਰ 21.5 ਸਾਲ ਫੌਜ ਦੀ ਨੌਕਰੀ ਕਰਕੇ ਵੀ ਮੈਂ ਹਮੇਸ਼ਾ ਤਿਰੰਗੇ ਝੰਡੇ ਲਈ ਜਾਨ ਦੇਣ ਨੂੰ ਤਿਆਰ ਹਾਂ, ਔਰ ਉਸ ਚੀਜ਼ ਦੀ ਅਸੀਂ ਖੁੱਲ੍ਹ ਕੇ ਨਿਖੇਧੀ ਕਰਦੇ ਹਾਂ ਕਿ ਤਿਰੰਗੇ ਝੰਡੇ ਦੀ ਆਣ ਬਾਣ ਸ਼ਾਨ ਦੇ ਉੱਤੇ ਕਿਸੇ ਦੀ ਉਂਗਲੀ ਵੀ ਜਿਹੜੀ ਆ ਨਹੀਂ ਆਉਣੀ ਚਾਹੀਦੀ। ਮਗਰ ਇੱਥੇ ਕੁਐਸਚਨ ਉਹਨਾਂ ਲੋਕਾਂ ਲਈ ਹੈ ਕਿ 1940 'ਚ ਬਣੀ ਆਰ ਐਸ ਐਸ 2002 ਤੱਕ ਉਹਨਾਂ ਨੇ ਸਿਰਫ 2 ਵਾਰੀ ਨੈਸ਼ਨਲ ਫਲੈਗ ਨਾਗਪੁਰ ਆਪਣੇ ਹੈੱਡਕੁਆਟਰ 'ਤੇ ਲਾਇਆ। ਇੱਕ ਤਰੀਕ ਸੀਗੀ 14 ਅਗਸਤ 1947, ਔਰ ਦੂਸਰੀ ਤਰੀਕ ਸੀਗੀ 26 ਜਨਵਰੀ 1950। 2002 ਤੱਕ 52 ਸਾਲ ਉਹਨਾਂ ਨੇ ਜਿਹੜੇ ਕਾਡਰ ਨੂੰ ਸਾਡੇ ਪ੍ਰਧਾਨ ਮੰਤਰੀ ਜੀ ਬਿਲੋਂਗ ਕਰਦੇ ਨੇ 52 ਸਾਲ ਉਹਨਾਂ ਨੇ ਨਾਗਪੁਰ ਆਪਣੇ ਹੈੱਡਕੁਆਟਰ 'ਤੇ ਤਿਰੰਗਾ ਝੰਡਾ ਨਹੀਂ ਲਾਇਆ। ਇਹ ਹਿਸਟੋਰੀਕਲ ਫੈਕਟ ਹੈ, ਇਹ ਕੋਈ ਮੇਰਾ ਜਾਂ ਰੇਡੀਓ ਜ਼ਿੰਦਾਬਾਦ ਦਾ ਬਿਆਨ ਨਹੀਂ ਹੈ। ਨਾਲ ਹੀ ਇਹ ਵੀ ਦੱਸਣਾ ਬਹੁਤ ਜ਼ਰੂਰੀ ਬਣਦਾ ਕਿ 2002 ਵਿੱਚ ਕਿਉਂ ਲਾਇਆ, ਕਿਉਂਕਿ ਉਦੋਂ ਭਾਰਤੀ ਸਰਕਾਰ ਨੇ ਬਿੱਲ ਪਾਸ ਕੀਤਾ ਸੀਗਾ ਜਿਹਦਾ ਨਾਂ ਸੀਗਾ ਫਲੈਗ ਕੋਡ ਆਫ ਇੰਡੀਆ, ਕਿ ਜਿੰਨੇ ਵੀ ਹੈੱਡਕੁਆਟਰਸ ਹੋਣਗੇ ਪਾਰਟੀਆਂ ਦੇ ਉਹਨਾਂ ਉੱਪਰ ਤਿਰੰਗਾ ਝੰਡਾ ਜਿਹੜਾ ਆ ਲਹਿਰਾਇਆ ਜਾਏਗਾ। ਤਾਂ ਮਜਬੂਰਨ 52 ਸਾਲ ਬਾਅਦ RSS ਹੈੱਡਕੁਆਟਰ ਨਾਗਪੁਰ 'ਚ ਤਿਰੰਗਾ ਝੰਡਾ ਚੜ੍ਹਿਆ। ਸਾਡਾ ਇੱਥੇ ਕੁਐਸਚਨ ਇਹ ਹੈ ਕਿ ਜਿਹੜੇ ਵੀ ਇਸ ਵਿਚਾਰਧਾਰਾ ਨਾਲ ਲੋਕ ਸ਼ਾਮਿਲ ਨੇ ਉਹਨਾਂ ਨੂੰ ਤਾਂ ਕੋਈ ਹੱਕ ਹੀ ਨਹੀਂ ਬਣਦਾ ਕਿ ਉਹ ਕਦੀ ਤਿਰੰਗੇ ਝੰਡੇ ਦੀ ਗੱਲ ਕਰਨ। ਕਿਹੜੇ ਮੂੰਹ ਦੇ ਨਾਲ ਉਹ ਲੋਕ ਜਿਹੜੇ ਆ ਤਿਰੰਗੇ ਝੰਡੇ ਦੀ ਗੱਲ ਕਰਦੇ ਨੇ। 52 ਸਾਲ ਇੱਕ ਔਰਗਨਾਈਜੇਸ਼ਨ ਜਿਹੜੀ ਹੈ ਉਹ ਆਪਣੇ ਹੈੱਡਕੁਆਟਰ 'ਤੇ ਤਿਰੰਗਾ ਝੰਡਾ ਨਹੀਂ ਲਾਉਂਦੇ। ਨੋਟ ਓਨਲੀ ਦੈਟ, 2001 ਦੇ ਵਿੱਚ ਨਾਗਪੁਰ ਦੇ 3 ਲੋਕਾਂ ਨੇ ਧੱਕੇ ਨਾਲ ਜਾ ਕੇ ਉਸ ਹੈੱਡਕੁਆਟਰ 'ਤੇ ਤਿਰੰਗਾ ਝੰਡਾ ਲਾ ਦਿੱਤਾ ਸੀ ਔਰ ਉਹ ਬੰਬੇ ਜੇਲ੍ਹ ਦੇ ਵਿੱਚ 11 ਸਾਲ ਜੇਲ੍ਹ ਕੱਟੀ ਉਹਨਾਂ ਨੇ। ਉਹਨਾਂ ਦਾ ਕਸੂਰ ਕੀ ਸੀ ਕਿ ਉਹਨਾਂ ਨੇ ਨਾਗਪੁਰ RSS ਹੈੱਡਕੁਆਟਰ ਦੇ ਉੱਤੇ ਤਿਰੰਗਾ ਝੰਡਾ ਚੜਾਇਆ। ਇਹ ਇਤਿਹਾਸਿਕ ਗੱਲਾਂ ਨੇ, ਨਾ ਕਿ ਇਹ ਮਨਘੜਤ ਨੇ, ਨਾ ਇਹ ਕਿਸੇ ਨੇ ਜਿਹੜੀਆਂ ਆਪਣੇ ਆਪ ਕਹਿ ਦਿੱਤੀਆਂ ਨੇ, ਇਹ ਹਿਸਟਰੀ ਦੇ ਵਿੱਚ ਲਿਖੀਆਂ ਗੱਲਾਂ ਨੇ ਕਿ 2001 ਦੇ ਵਿੱਚ 3 ਲੋਕਾਂ ਨੇ ਜਿਨ੍ਹਾਂ ਨੇ ਤਿਰੰਗਾ ਝੰਡਾ ਹੈੱਡਕੁਆਟਰ ਦੇ ਉੱਤੇ ਚੜਾਇਆ ਸੀ ਉਹਨਾਂ ਨੂੰ 11 ਸਾਲ ਸਜ਼ਾ ਕੱਟਣੀ ਪਈ। ਔਰ ਅੱਜ ਸਭ ਤੋਂ ਜ਼ਿਆਦਾ ਅਗਰ ਰੌਲਾ ਪੈ ਰਿਹਾ ਔਰ ਉਹ ਪਾਰਟੀ ਜਾਂ ਉਹ ਲੋਕ ਜਿਹੜਾ ਉਹ ਕਾਡਰ ਜਿਹੜਾ ਆ ਉਹ ਸਭ ਤੋਂ ਜ਼ਿਆਦਾ ਰੌਲਾ ਪਾ ਰਿਹਾ ਜਿਨ੍ਹਾਂ ਨੇ 2002 ਤੱਕ ਕਦੀ ਤਿਰੰਗੇ ਝੰਡੇ ਨੂੰ ਮਾਨਤਾ ਨਹੀਂ ਦਿੱਤੀ। ਜੁਲਾਈ 1947 ਦੇ ਵਿੱਚ ਜਦੋਂ ਇੰਡੀਆ ਲਈ ਦੇਸ਼ ਨੇ ਤਿਰੰਗੇ ਝੰਡੇ ਨੂੰ ਅਪਰੂਵ ਕੀਤਾ ਸੀਗਾ ਇੰਡੀਪੈਂਡੈਂਸ ਤੋਂ ਪਹਿਲਾਂ, ਔਰ ਅਗਰ ਉਸ ਟਾਈਮ ਸਭ ਤੋਂ ਜ਼ਿਆਦਾ ਕਿਸੇ ਨੇ ਵਿਰੋਧ ਕੀਤਾ ਸੀਗਾ ਔਰ ਅਗਰ ਉਹਨਾਂ ਕਿਸੇ ਵੀ ਪਾਰਟੀ ਨੇ ਅਗਰ ਅਨਾਊਂਸ ਕੀਤਾ ਸੀਗਾ ਕਿ ਅਸੀਂ ਤਿਰੰਗੇ ਝੰਡੇ ਨੂੰ ਨਹੀਂ ਮੰਨਦੇ, ਉਹ ਵੀ RSS ਹੀ ਸੀ। ਇਹ ਚੀਜ਼ ਤੁਸੀਂ ਇੰਡੀਆ ਦੇ ਇਤਿਹਾਸ 'ਚੋਂ ਨਹੀਂ ਕੱਢ ਸਕਦੇ ਕਿ ਡਾਕਟਰ ਰਜਿੰਦਰ ਪ੍ਰਸਾਦ ਪਹਿਲੇ ਪ੍ਰੈਜ਼ੀਡੈਂਟ ਆਫ ਦਾ ਕੰਟਰੀ, ਜਿਹੜੇ ਨਾ ਤਾਂ ਸਿੱਖ ਸੀਗੇ ਨਾ ਮੁਸਲਮਾਨ ਸੀਗੇ ਨਾ ਉਹ ਕ੍ਰਿਸ਼ਚਨ ਸੀਗੇ, ਉਹ ਇੱਕ ਸੱਚੇ ਹਿੰਦੂ ਸੀਗੇ, ਉਹਨਾਂ ਨੇ ਐਜ਼ ਅ ਪ੍ਰੈਜ਼ੀਡੈਂਟ ਆਫ ਦਾ ਕੰਟਰੀ ਇਹ ਕਿਹਾ ਸੀ ਕਿ ਅਗਰ ਦੇਸ਼ ਨੂੰ ਕੋਈ ਖਤਰਾ ਹੈ ਤਾਂ ਉਹ RSS ਤੋਂ ਹੈ। ਜੇ ਕਿਸੇ ਨੂੰ ਇਹ ਯਾਦ ਹੋਏ ਤਾਂ ਆਪ ਸਰਦਾਰ ਪਟੇਲ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਜਦੋਂ ਬਾਪੂ ਗਾਂਧੀ ਜੀ January 1948 'ਚ ਗੋਲੀ ਮਾਰ ਕੇ ਨਾਥੂ ਰਾਮ ਗੋਡਸੇ ਨੇ ਕਤਲ ਕਰਤਾ ਸੀਗਾ ਕਿ ਇਹਨਾਂ ਦੇ ਕਤਲ ਦੇ ਉੱਤੇ RSS ਨੇ ਮਿਠਾਈਆਂ ਵੰਡੀਆਂ। ਇਹ ਸਾਰੀਆਂ ਚੀਜ਼ਾਂ ਇਤਿਹਾਸ 'ਚ ਦਰਜ ਨੇ। ਅੱਜ ਸਵਾਲ ਇਹ ਆਉਂਦਾ ਹੈ ਕਿ ਅੱਜ ਉਹ ਲੋਕ ਜਿਹੜੇ ਹੈ, ਇਹ ਲੜਾਈ ਹਿੰਦੂ ਸਿੱਖ ਦੀ ਨਹੀਂ ਹੈ, ਇਹ ਲੜਾਈ ਕਿਸੇ ਹੋਰ ਦੀ ਨਹੀਂ ਹੈ, ਇਹ ਲੜਾਈ ਹੈ ਉਸ ਆਈਡੀਓਲੋਜੀ ਦੀ, ਇਹ ਲੜਾਈ ਹੈ ਉਸ ਆਈਡੀਓਲੋਜੀ ਦੀ ਜਿਹੜੀ ਸਿਰਫ ਇੱਕ ਹੀ ਗੱਲ ਦੇ ਉੱਤੇ ਜਿਹੜਾ ਆ ਆਪਣਾ ਸਾਰਾ ਬੇਸ ਰੱਖਦੀ ਹੈ ਕਿ ਹਿੰਦੁਸਤਾਨ ਇਜ਼ ਨਾਟ ਯੂਨਿਟੀ ਇਨ ਡਾਇਵਰਸਿਟੀ, ਹਿੰਦੁਸਤਾਨ ਸਿਰਫ ਉਸ ਹੀ ਬੰਦੇ ਦਾ ਹੈ ਜੋ ਕਿ ਇਸ ਆਈਡੀਓਲੋਜੀ ਨੂੰ ਫੋਲੋ ਕਰੇਗਾ। ਔਰ ਉਹ ਆਈਡੀਓਲੋਜੀ ਕੀ ਹੈ ਕਿ ਸਿਰਫ ਇੱਥੇ ਉਹੀ ਲੋਕ ਹੋਣੇ ਚਾਹੀਦੇ ਨੇ ਜੋ ਉਸ ਸਾਰਿਆਂ ਨੂੰ ਹੋਰਾਂ ਨੂੰ ਕ੍ਰਿਮੀਨਲ ਮੰਨਦੇ ਨੇ, ਮਗਰ ਬਹੁਤ ਸਾਰਾ ਸਲੂਟ ਹੈ ਉਹਨਾਂ ਲੋਕਾਂ ਨੂੰ, ਉਹਨਾਂ ਹਿੰਦੂਆਂ ਨੂੰ, ਹਿੰਦੂ ਭਰਾਵਾਂ ਨੂੰ ਜਿਹੜੇ ਲੋਕ ਹਕੀਕਤ ਦੇ ਉੱਤੇ ਔਰ ਰਿਐਲਿਟੀ ਦੇ ਉੱਤੇ ਔਰ ਡਾਇਵਰਸਿਟੀ ਦੇ ਉੱਤੇ ਜੁੜੇ ਹੋਏ ਨੇ ਔਰ ਵੱਖਵਾਦ ਦੀ ਗੱਲ ਨਹੀਂ ਕਰਦੇ। ਅੱਜ ਜਿਹੜਾ ਦੇਸ਼ ਇੰਨਾ ਸਾਰਾ ਵੱਖਵਾਦ ਦੇ ਉੱਤੇ ਲੜਿਆ ਹੋਇਆ ਔਰ ਵੰਡਿਆ ਹੋਇਆ ਜਾ ਰਿਹਾ, ਉਹ ਉਸ ਆਈਡੀਓਲੋਜੀ ਕਰਕੇ ਹੈ। ਤਾਂ ਇਸ ਕਰਕੇ ਸਾਨੂੰ ਇਸ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ। ਕਿ ਹਿੰਦੂ ਮਾੜੇ ਨੇ, ਗੁਜਰਾਤੀ ਮਾੜੇ ਨੇ, ਮਾੜੀ ਉਹ ਆਈਡੀਓਲੋਜੀ ਹੈ। ਔਰ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਇਹ ਸਹੀ ਕਿਹਾ ਸੀ ਕਿ ਜੋ ਹਿਟਲਰ ਨੇ ਜਿਊਜ਼ ਦੇ ਨਾਲ ਕੀਤਾ ਉਹ ਸਹੀ ਹੈ। ਔਰ ਅਡੋਲਫ ਹਿਟਲਰ ਦੀ ਅਗਰ ਕਿਸੇ ਨੇ ਆਈਡੀਓਲੋਜੀ ਫੜੀ ਤਾਂ ਉਹ 1940s ਦੇ ਵਿੱਚ RSS ਨੇ ਫੜੀ। ਤਾਂ ਮੈਂ ਇਸ ਕਰਕੇ ਸਾਰਿਆਂ ਨੂੰ ਇਹ ਦੱਸਣਾ ਜ਼ਰੂਰ ਚਾਹੁੰਦਾ ਹਾਂ ਕਿ ਜਿਵੇਂ ਸਾਰੇ ਸਿੱਖ ਖਾਲਿਸਤਾਨੀ ਨਹੀਂ ਨੇ, ਇਸੇ ਤਰ੍ਹਾਂ 90% ਜਿਹੜੇ ਹਿੰਦੂ ਨੇ ਉਹ RSS ਨਹੀਂ ਹੈ, ਉਹ ਐਕਸਟ੍ਰੀਮਿਸਟ ਸੋਚ ਹੈ। ਔਰ ਉਹੀ ਲੋਕ ਨੇ ਜਿਹੜੇ ਤੁਹਾਨੂੰ ਮਿਲਦੇ ਨੇ ਲਾਠੀਆਂ ਲੈ ਕੇ ਕਿਸਾਨਾਂ ਦੇ ਉੱਤੇ ਪੱਥਰ ਮਾਰਦੇ, ਉਹ ਹਿੰਦੂ ਨਹੀਂ ਹੈ। ਇਸ ਕਰਕੇ ਸਾਨੂੰ ਆਪਣਾ ਭਾਈਚਾਰਾ ਨਹੀਂ ਛੱਡਣਾ ਚਾਹੀਦਾ, ਆਪਣਾ ਯੂਨਿਟੀ ਨਹੀਂ ਛੱਡਣੀ ਚਾਹੀਦੀ। ਔਰ ਅਗਰ ਕਿਸਾਨ ਪ੍ਰੋਟੈਸਟ ਅਗਰ ਜ਼ਿੰਦਾ ਰੱਖਣਾ ਤਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਐਸੇ ਮੀਡੀਆ ਤੋਂ, ਐਸੇ ਵੱਖਵਾਦ ਤੋਂ ਬਚ ਕੇ ਰਹੀਏ ਜੋ ਸਾਨੂੰ ਮੀਡੀਆ ਇਸ ਵੇਲੇ ਦੇਣਾ ਚਾਹੁੰਦਾ, ਸਿੱਖਾਂ ਨੂੰ ਹਿੰਦੂਆਂ ਦੇ ਅਗੇਂਸਟ ਕਰਨਾ ਚਾਹੁੰਦਾ। ਉਹ ਬਹੁਤ ਵੱਡਾ 26 ਜਨਵਰੀ ਤੋਂ ਬਾਅਦ ਫੇਲੀਅਰ ਨਜ਼ਰ ਆਇਆ। ਔਰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਜੋ ਨਰੇਟਿਵ ਏਜੰਸੀਜ਼, ਜੋ ਨਰੇਟਿਵ ਸੈੱਟ ਕਰਨਾ ਚਾਹੁੰਦੇ ਸੀਗੇ ਉਹ ਹੋਇਆ ਨਹੀਂ। ਜਿੱਥੇ ਕਿ ਕਿਸਾਨ ਅੰਦੋਲਨ ਨੂੰ ਥੋੜ੍ਹਾ ਝਟਕਾ ਲੱਗਾ ਉੱਥੇ ਹੀ ਯੂਨਿਟੀ ਨੂੰ ਬਹੁਤ ਵੱਡਾ ਐਡਵਾਂਟੇਜ ਮਿਲਿਆ, ਖਾਸ ਤੌਰ 'ਤੇ ਹਿੰਦੂ ਸਿੱਖ ਯੂਨਿਟੀ ਉਹਨੂੰ ਬਹੁਤ ਵੱਡਾ ਸਕਸੈਸ ਮਿਲੀ ਹੈ ਕਿ ਉਹਨਾਂ ਨੇ ਇਕੱਠੇ ਰਹਿ ਕੇ ਇਸ ਚੀਜ਼ ਨੂੰ ਡਿਨਾਏ ਕਰਤਾ, ਇਸ ਚੀਜ਼ ਨੂੰ ਰਿਜੈਕਟ ਕਰਤਾ ਕਿ ਉਹਨਾਂ ਨੂੰ ਧਰਮ ਦੇ ਨਾਂ 'ਤੇ ਕੋਈ ਏਜੰਸੀ ਜਾਂ ਕੋਈ ਮੀਡੀਆ ਵੰਡ ਸਕਦਾ। ਸੋ ਦੋਸਤੋ, ਇਹ ਸਾਡੀ ਜਿਹੜੀ ਆ 26 ਜਨਵਰੀ ਦੀ, ਜਿੱਥੇ ਇੱਕ ਤਰ੍ਹਾਂ ਇੱਕ ਸੱਟ ਲੱਗੀ ਹੈ, ਥੋੜ੍ਹਾ ਸੈੱਟਬੈਕ ਮਿਲਿਆ ਹੈ ਕਿਸਾਨ ਪ੍ਰੋਟੈਸਟ ਨੂੰ, ਦੂਜੇ ਪਾਸੇ ਹਿੰਦੂ ਸਿੱਖ ਕਮਿਊਨਿਟੀ ਯੂਨਿਟੀ, ਸਾਰੇ ਧਰਮਾਂ ਦੀ ਯੂਨਿਟੀ ਜਿਹੜੀ ਆ ਉਹ ਤਗੜੀ ਹੋਈ ਹੈ। ਔਰ ਉਸ ਆਈਡੀਓਲੋਜੀ ਨੂੰ ਰਿਜੈਕਟ ਕੀਤਾ ਜਿਹੜੀ ਕਿ ਵੱਖ ਵੱਖ ਡਿਵਾਈਡ ਐਂਡ ਰੂਲ ਦੇ ਉੱਤੇ ਬਿਲੀਵ ਕਰਦੀ ਹੈ। ਹਰਕੀਰਤ ਜੀ, ਮੈਂ ਤੁਹਾਡੇ ਤੋਂ ਇਹਨਾਂ ਉੱਤੇ ਵਿਚਾਰ ਲੈਣਾ ਚਾਹੁੰਦਾ।
ਬਿਲਕੁਲ ਜੀ, ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਐਕਚੁਲੀ ਮੈਨੂੰ ਜਿੰਨਾ ਕੁ ਮੈਂ ਓਬਜ਼ਰਵ ਕਰਦਾ ਜੀ, ਬਹੁਤ ਲੋਕਾਂ ਲਈ ਮੈਨੂੰ ਉਹ ਆਫਟਰ 2014 ਤੋਂ ਬਾਅਦ ਹੀ ਪੈਦਾ ਹੋਇਆ ਜੀ। ਲੋਕੀ ਸਾਰੀ ਪੁਰਾਣੀ ਹਿਸਟਰੀ ਭੁੱਲ ਜਾਂਦੇ ਨੇ। ਆਫਟਰ 2014 ਇੱਕ ਬਹੁਤ ਇੱਕ ਪੈਟਰਨ ਹੈ ਜੀ, ਇੱਕ ਟ੍ਰੈਂਡ ਹੈ ਕਿ ਸੋਸ਼ਲ ਮੀਡੀਆ 'ਤੇ ਕੰਟਰੋਲ ਕਰ ਲਓ, ਚਾਹੇ ਉਹ ਸੋਸ਼ਲ ਮੀਡੀਆ ਕੰਟਰੋਲ ਕਰ ਲਓ, ਨਿਊਜ਼ ਮੀਡੀਆ ਕੰਟਰੋਲ ਕਰ ਲਓ, ਅਤੇ ਫਿਰ ਤੁਸੀਂ ਇੱਕ ਗੱਲ ਨੂੰ ਦਿਨ 'ਚ 100 ਵਾਰ ਚਲਾਈ ਜਾਓ, ਇੱਕ ਗੱਲ ਨੂੰ ਬਾਰ ਬਾਰ ਰਿਪੀਟ ਕਰੀ ਜਾਓ, ਬਾਰ ਬਾਰ ਰਿਪੀਟ ਕਰੀ ਜਾਓ, ਤਾਂ ਲੋਕਾਂ ਦੇ ਮਨ 'ਚ ਸੁਭਾਵਕ ਹੈ ਜੀ ਕਿਤੇ ਨਾ ਕਿਤੇ ਡਾਊਟ
ਪੈ। ਹਰਕੀਰਤ ਜੀ, ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਆ, ਇਕਬਾਲ ਸੁੰਬਲ ਜੀ, ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ। ਇਕਬਾਲ ਜੀ ਤੁਹਾਡਾ ਜੀ ਆਇਆਂ। ਹੈਲੋ, ਸ਼ਾਇਦ ਉਹਨਾਂ ਦੀ ਕਾਲ ਕੱਟ ਗਈ। ਹਰਕੀਰਤ ਜੀ, ਤੁਸੀਂ ਆਪਣੇ ਪੁਆਇੰਟ ਜਿਹੜੇ ਆ ਜਾਰੀ ਰੱਖੋ ਜੀ, ਪਲੀਜ਼।
ਹਾਂਜੀ ਹਾਂਜੀ, ਇਹ ਕਹਿ ਰਿਹਾ ਸੀਗਾ ਕਿ ਅੱਜ ਕੱਲ੍ਹ ਸਾਰੀ, ਮੈਨੂੰ ਇਹ ਲੱਗਦਾ ਗਿਆ ਜੀ, ਜਿਹੜੀ ਲੜਾਈ ਹੈ ਗਰਾਊਂਡ ਲੈਵਲ 'ਤੇ ਤਾਂ ਕੋਈ ਜਾ ਕੇ ਨਹੀਂ ਚਾਹੁੰਦਾ ਜੀ, ਕੋਈ ਉੱਥੇ ਜਾ ਕੇ ਇਹ ਨਹੀਂ ਦੇਖਣਾ ਚਾਹੁੰਦਾ ਜੀ ਕਿ ਜਿੰਨੇ ਲੋਕ ਬੈਠੇ ਨੇ ਟਿੱਕਰੀ ਬਾਰਡਰ 'ਤੇ ਬੈਠੇ ਨੇ, ਜਾਂ ਹੁਣ ਗਾਜ਼ੀਪੁਰ ਬਾਰਡਰ 'ਤੇ ਬਹੁਤ ਵੱਡਾ ਹੁਣ ਇਕੱਠ ਹੋ ਗਿਆ ਜੀ, ਉੱਥੇ ਕੀ ਹੈ, ਉੱਥੇ ਕੀ ਭਾਈਚਾਰਾ, ਉੱਥੇ ਲੋਕ ਲੰਗਰ ਵੀ ਛਕਾ ਰਹੇ ਨੇ, ਲੋਕੀ ਸੇਵਾ ਵੀ ਕਰ ਰਹੇ ਨੇ, ਉਹ ਚੀਜ਼ਾਂ ਕੋਈ ਨਹੀਂ ਦੇਖਣਾ ਚਾਹੁੰਦਾ। ਹਰ ਕੋਈ ਸੋਸ਼ਲ ਮੀਡੀਆ 'ਤੇ ਬੈਠ ਕੇ ਬਹੁਤ ਜ਼ਿਆਦਾ ਜਜਮੈਂਟਲ ਹੋ ਗਿਆ ਜੀ।
ਇੱਕ ਫਰਕੀਰਤ ਜੀ, ਸਾਡੇ ਨਾਲ ਜੈਰਾਜ ਜੀ ਜੁੜ ਚੁੱਕੇ ਨੇ। ਜੈਰਾਜ ਜੀ ਹਮੇਸ਼ਾ ਹੀ ਜਿਹਨੂੰ ਰੇਡੀਓ ਜ਼ਿੰਦਾਬਾਦ ਦੇ ਨਾਲ ਜੁੜੇ ਰਹੇ ਨੇ ਸ਼ੁਰੂ ਤੋਂ। ਜੈਰਾਜ ਜੀ, ਤੁਹਾਡਾ ਬਹੁਤ ਬਹੁਤ ਜੀ ਆਇਆਂ।
ਕਰਨਲ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਟਾਈਮ ਦਿੱਤਾ,
ਥੈਂਕ ਯੂ ਜੀ।
ਨੰਬਰ 1, ਤੁਹਾਡੇ ਥੋਟਸ ਬੜੇ ਅੱਛੇ ਨੇ, ਇਹ 'ਚ ਕੋਈ ਸ਼ੱਕ ਨਹੀਂ ਹੈ। ਹੁਣ ਮੈਂ ਹਿੰਦੂ ਹਾਂ, ਪਰ ਮੇਰੇ ਸਕੇ ਭਰਾ ਖੁਦ ਸਿੱਖ ਹੈ ਨੇ, ਅਸੀਂ ਡੋਗਰੇ ਰਾਜਪੂਤ ਅਸੀਂ ਨਹੀਂ ਸਮਝਦੇ ਹਾਂ, ਪਰ ਇਹਦੇ 'ਚ ਮੈਂ ਕੋਈ ਸ਼ੱਕ ਨਹੀਂ ਕਹਿੰਦਾ, ਮੈਂ ਕਿਸੇ ਕੋਲ ਪ੍ਰੈਸ਼ਰ ਥੱਲੇ ਆਣ ਕੇ ਨਹੀਂ ਕਹਿੰਦਾ। ਬਹੁਤ ਸਾਰੇ ਲੋਕ ਇੱਥੇ ਆਮ ਪੰਜਾਬੀ ਪ੍ਰੋਗਰਾਮ ਕਰਦੇ, ਉਹਨਾਂ ਦੇ ਹੱਥ 'ਚ ਮਾਈਕ ਆ ਜਾਂਦਾ, ਔਰ ਮੈਂ ਇਹ ਦਾਅਵੇ ਨਾਲ ਕਹਿੰਦਾ ਕਿ ਮੋਸਟਲੀ OBC ਤੋਂ ਨਵੇਂ ਸਿੱਖ ਬਣੇ ਨੇ, ਉਹ 40-50 ਸਾਲ ਤੋਂ ਕਿੰਨੇ ਵੀ ਹੈਗੇ ਆ, ਉਹ ਹਿੰਦੂਆਂ ਦੇ ਵਿੱਚ ਤੇ ਸਿੱਖਾਂ 'ਚ ਬਹੁਤ ਫਰਕ ਪਾਉਂਦੇ ਆ। ਔਰ ਉਹਦੀ ਸ਼ਰਨ ਦਾ ਤੁਹਾਡਾ ਸ਼ਹਿਰ ਕਿਹੜਾ, ਉਹ ਥੱਲੇ ਝੁਕ ਜਾਂਦਾ ਇਸ ਚੀਜ਼ ਨੂੰ ਕਿ ਯਾਰ ਇਹ ਕੀ ਲੋਕ ਨੇ, ਇਹਨਾਂ ਨੂੰ ਸਿੱਖਾਂ ਦੀ ਹਿਸਟਰੀ ਦੇ ਬਾਰੇ ਨੀ ਪਤਾ ਕੋਈ ਵੀ। ਮੈਂ ਆਪਣੀ ਹਿਸਟਰੀ ਕੱਢਣ ਲੱਗਾ ਤੇ ਤੁਸੀਂ ਕਰਨ ਸਾਹਿਬ ਤੁਹਾਡਾ ਸਾਰਾ ਪ੍ਰੋਗਰਾਮ ਕੈਂਸਲ ਹੋ ਜਾਏਗਾ। ਪਰ ਇਹ ਆ ਕਿ ਗੁਰੂ ਗੋਬਿੰਦ ਸਿੰਘ ਉਹਨਾਂ ਨਾਲ ਜੁੜੀ ਆ, ਮੈਂ ਬਿਜਵਾੜੇ ਤੋਂ ਆ, ਮੇਰੀ ਫੈਮਿਲੀ ਨੇ ਗੁਰੂ ਗੋਬਿੰਦ ਸਿੰਘ ਉਹਨਾਂ ਦੀ ਸ਼ਾਦੀ ਕੀਤੀ ਔਰ ਰਜਵਾੜੇ ਸਾਨੂੰ ਜਗੀਰ ਮਿਲੀ ਸੀ ਬਿਜਵਾੜੇ ਦੀ ਅਕਰ ਕੋਲੋਂ, ਔਰ ਮਾਤਾ ਸੁੰਦਰੀ ਦੀ ਮੁਰਗਈ ਖਾਨਦਾਨ ਸ਼ਾਦੀ ਕੀਤੀ ਹੈ ਔਰ ਅਸੀਂ ਸਮਝਦੇ ਸੀ ਕਿ ਆਪਣੇ ਆਏ। ਖਾਲਸਾ ਤਾਂ ਗੁਰੂ ਗੋਬਿੰਦ ਸਿੰਘ ਨੇ ਸਿਖਾਇਆ, ਉਹ ਤੋਂ ਪਹਿਲਾਂ ਤਾਂ ਸਿੱਖ ਹੈ ਹੀ ਨਹੀਂ ਸੀ, ਸਿੱਖ ਸੀਗੇ ਕਿਹੜੇ ਗੁਰੂਆਂ ਦੇ, ਉਹ ਸਾਰੇ ਹਿੰਦੂ ਸੀ। ਐਨੀਵੇ ਇਹ ਹਿਸਟਰੀ ਨਹੀਂ ਹੈ, ਹਿਸਟਰੀ ਇਹ ਤੁਸੀਂ ਇਹ ਦੱਸੋ ਕਿ ਕਿਆ ਹੁਣ ਕਿਸਾਨ ਕੁਛ ਹਾਸਲ ਕਰ ਸਕਣਗੇ ਕਿ ਨਹੀਂ ਕਰ ਸਕਣਗੇ। ਮੋਦੀ ਸਾਹਿਬ ਨੂੰ ਤਾਂ ਪਤਾ ਹੈ ਉਹਨਾਂ ਦਾ ਇੰਡੀਆ ਨੂੰ ਹਿੰਦੁਤਵ ਦੇ ਰਸਤੇ ਤੇ ਲੈ ਕੇ ਜਾਣਾ, ਉਹ ਕਾਮਯਾਬ ਨਹੀਂ ਹੋਣਗੇ। ਇੱਕ ਚੀਜ਼ ਹੋਰ ਹੈ, ਆਰ ਐਸ ਕਿਹੜੀ ਆ 1925 ਚ ਬਣੀ ਹੈ, 1940 ਚ ਨਹੀਂ,
1925 ਤੋਂ ਸ਼ੁਰੂ ਹੋਈ ਹੈ। 1940 ਦੇ ਵਿੱਚ ਇਹਨਾਂ ਦਾ ਹੈੱਡਕੁਆਟਰ ਦੀ ਮੈਂ ਗੱਲ ਕਰ ਰਿਹਾ ਸੀਗਾ ਕਿ ਗੋਲਕਾ ਸਾਹਿਬ ਜਦੋਂ ਆਏ ਆ,
ਉੱਥੇ ਤਾਂ ਹਜੇ ਵੀ ਝੰਡਾ ਲੱਗਾ ਹੈ ਉਹਨਾਂ ਦਾ ਆਰ ਐਸ ਐਸ ਦਾ ਹੀ। ਔਰ ਇਹ ਚ ਦੋ ਇੱਕ ਹੋਰ ਰਾਏ ਹੈਗੀ ਆ ਕਿ ਹਿੰਦੂ ਮਹਾਸਭਾ ਬਣੀ ਜਨਸੰਘ, ਜਨਸੰਘ ਤਾਂ ਬਣੀ ਬੀਜੇਪੀ
ਜੀ।
ਔਰ ਇਹਨਾਂ ਦੀ ਫਿਰ ਇੱਕ ਹੋਰ ਹੈ ਕਿ ਪਟੇਲ ਸਾਹਿਬ ਨੇ ਇਹਨੂੰ ਹਿੰਦੂ ਮਹਾਸਭਾ ਨੂੰ ਆਰ ਐਸ ਐਸ ਨੂੰ ਬੈਨ ਕਰਤਾ ਸੀ। ਇਹ ਤਾਂ ਫਿਰ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਅਪਰੋਚ ਕੀਤਾ ਗਿਆ, ਉਸਨੇ ਰਿਕੁਐਸਟ ਕੀਤੀ ਪਟੇਲ ਸਾਹਿਬ ਨੂੰ ਕਿ ਭਾਈ ਇਹਨਾਂ ਨੂੰ ਤੁਸੀਂ ਇਹਨਾਂ ਮੁਕਤੀ ਕਰ ਦਿਓ, ਇਹਨਾਂ ਨੂੰ ਬੈਨ ਕਿਹੜਾ ਉਠਾ ਲਓ ਔਰ ਕੁਛ ਸ਼ਰਤਾਂ ਦੇ ਉੱਤੇ।
ਬਿਲਕੁਲ ਜੈਰਵ ਜੀ, ਮੈਂ ਇਤਿਹਾਸ ਸਾਰਾ ਦੱਸਣਾ ਨਹੀਂ ਚਾਹੁੰਦਾ ਕਿਉਂਕਿ 1900
ਕਿ ਹਿੰਦੂਤਵ ਹੈ ਐਕਚੁਅਲੀ ਕੀ ਹੈ।
ਦੇਖੋ ਬਿਲਕੁਲ ਤੁਸੀਂ ਸਹੀ ਗੱਲ ਕੀਤੀ ਹੈ ਕਿ 1948 ਇੱਕ ਸਾਲ ਪੂਰਾ ਜਿਹੜਾ ਆ ਬੈਨ ਲੱਗਾ ਰਿਹਾ, ਔਰ ਮਿਸਟਰ ਗੋਇਲਕਰ ਜਿਹੜੇ ਉਦੋਂ ਆਰ ਐਸ ਐਸ ਦੇ ਜਿਹੜੇ ਚੀਫ ਸੀਗੇ, ਉਹਨਾਂ ਨੇ ਇਸ ਚੀਜ਼ ਦੀ ਗਰੰਟੀ ਦਿੱਤੀ ਸੀ ਕਿ ਉਹ ਤਿਰੰਗੇ ਝੰਡੇ ਦੀ ਇੱਜ਼ਤ ਕਰਨਗੇ ਔਰ ਇੰਡੀਆ ਦੀ ਕੌਨਸਟੀਟਿਊਸ਼ਨ ਨੂੰ ਮੰਨਣਗੇ, ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਕਦੀ ਇੰਡੀਆ ਦੀ ਕੌਨਸਟੀਟਿਊਸ਼ਨ ਨੂੰ ਮੰਨਣ ਤੋਂ ਮਨਾ ਕਰਤਾ ਸੀਗਾ ਔਰ ਤਿਰੰਗੇ ਝੰਡੇ ਨੂੰ ਇਨਕਾਰਤਾ ਸੀਗਾ। ਅੱਜ ਉਹੀ ਜਿਹੜੇ ਆ ਲੋਕ ਉਹ ਲੋਕਾਂ ਨੂੰ ਤਿਰੰਗੇ ਝੰਡੇ ਉੱਤੇ ਲੜਾ ਰਹੇ ਨੇ। ਸਾਡੇ ਨਾਲ ਹੋਰ ਵੀ ਬਹੁਤ ਸਾਰੇ ਕਾਲਰ ਜੋੜਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਸਾਡੇ ਕੋਲ ਸਮਾਂ ਜਿਹੜਾ ਬਹੁਤ ਘੱਟ ਆ। ਹਰਕੀਰਤ ਜੀ, ਅਸੀਂ ਜਿਹੜੀ ਆ ਬਹੁਤ ਸਾਰੇ ਸਾਡਾ ਸਵਾਲ ਲੋਕਾਂ ਨੇ ਪੁੱਛਿਆ ਆ, ਉਹ ਇਹ ਪੁੱਛਿਆ ਕਿ ਹੁਣ ਕਿਸਾਨ ਅੰਦੋਲਨ ਦਾ ਕੀ ਬਣੇਗਾ। ਮੈਂ ਇਹ ਦੱਸਣਾ ਚਾਹੁੰਦਾ ਕਿ ਕਿਸਾਨ ਅੰਦੋਲਨ ਜਿਹੜਾ ਇਸ ਵੇਲੇ ਦੁਰਾਹੇ ਦੇ ਉੱਤੇ ਖੜ੍ਹਾ ਆ। ਉਹ ਦੋ ਰਾਹ ਕੀ ਨੇ, ਇੱਕ ਰਾਹ ਇਹ ਹੈ ਕਿ ਗੌਰਮੈਂਟ ਜਿਹੜੀ ਆ ਉਹ ਰਾਕੇਸ਼ ਟਿਕੈਤ ਜੀ ਦੇ ਨਾਲ ਗੱਲ ਕਰੇਗੀ, ਗੱਲਬਾਤ ਜਿਹੜੀ ਆ, ਕਿਉਂਕਿ ਉਹ ਇਸ ਵੇਲੇ ਉੱਭਰ ਕੇ ਇੱਕ ਕਿਸਾਨ ਲੀਡਰ ਆਏ ਨੇ। ਚਾਂਸਿਸ ਇਹ ਨੇ ਕਿਉਂਕਿ ਗੌਰਮੈਂਟ ਜਿਹੜੀ ਇਲੈਕਸ਼ਨਸ ਆ ਉਹ ਯੂਪੀ ਦੇ ਵਿੱਚ ਆ ਰਹੀ ਹੈ, ਔਰ ਯੂਪੀ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਵੇਂ ਕੈਨੇਡਾ ਦੇ ਵਿੱਚ ਓਨਟੈਰੀਓ ਜਿਹੜਾ ਆ ਉੱਥੇ ਜਿਹੜੀ ਗੌਰਮੈਂਟ ਜਿੱਤਦੀ ਆ ਉਹੀ ਸਰਕਾਰ ਉੱਤੇ ਬਣਾਉਂਦੀ ਹੈ। ਯੂਪੀ ਨੂੰ ਕਿਸੇ ਵੀ ਹਾਲਤ ਵਿੱਚ ਗੌਰਮੈਂਟ ਜਿਹੜੀ ਆ ਬੀਜੇਪੀ ਗੌਰਮੈਂਟ ਜਿਹੜੀ ਆ ਉਹ ਨਹੀਂ ਛੱਡ ਸਕਦੀ, ਨਹੀਂ ਹਾਰ ਸਕਦੀ, ਔਰ ਉਹ ਨਹੀਂ ਚਾਹੁੰਦੇ ਕਿ ਉੱਥੇ ਇੰਨਾ ਵੱਡਾ ਜਿਹੜਾ ਉਹਨਾਂ ਦੇ ਅਗੇਂਸਟ ਜਿਹੜਾ ਆ ਉਹ ਲੋਕ ਖੜ੍ਹੇ ਹੋ ਜਾਣ। ਇਸ ਕਰਕੇ ਮੇਰਾ ਅੰਦਾਜ਼ਾ ਇਹ ਹੈ ਕਿ ਸ਼ਾਇਦ 2 ਤੋਂ 3 ਸਾਲ ਲਈ ਜਿਹੜਾ ਆ ਇਹ ਜਿਹੜੇ ਕਾਨੂੰਨ ਜਿਹੜੇ ਬਣੇ ਨੇ ਇਹਨਾਂ ਨੂੰ ਗੌਰਮੈਂਟ ਮੰਨ ਲਏ ਕਿ ਉਹ ਇਹਨੂੰ ਡਿਲੇ ਕਰੇਗੀ, ਨਵੀਂ ਕਮੇਟੀ ਬਣਾਏਗੀ, ਔਰ ਉਹ ਕਮੇਟੀ ਜਿਹੜੀ ਆ ਉਹ ਡਿਸਾਈਡ ਕਰੇ। ਇਹ ਜ਼ਿਆਦਾ ਚਾਂਸਿਸ ਨੇ ਐਸੇ ਹੋਣ ਦੇ। ਇਸ ਵੇਲੇ ਪ੍ਰੋਟੈਸਟ ਕਿੱਧਰ ਨੂੰ ਜਾਏਗਾ, ਜਿੱਥੋਂ ਤੱਕ ਰਿਹਾ ਇਸ ਵੇਲੇ ਜਿਹੜਾ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀਗੀ ਹਿੰਦੂਆਂ ਔਰ ਸਿੱਖਾਂ ਤੋਂ, ਉਹ ਫੇਲ ਹੋ ਚੁੱਕਿਆ। ਨੈਸ਼ਨਲ ਮੀਡੀਆ ਉਸ ਚੀਜ਼ 'ਚ ਬਹੁਤ ਬੁਰੀ ਤਰ੍ਹਾਂ ਫੇਲ ਹੋਇਆ, ਔਰ ਹੁਣ ਜਿਹੜੀ ਸਾਰੀ ਤਾਕਤ ਹੈ ਉਹਨੂੰ ਵੇਖਦਿਆਂ ਹੋਇਆਂ, ਜਿਹੜੇ ਸਾਡੇ ਕੋਲ ਇੰਸੀਡੈਂਟ ਐਸੇ ਤੁਸੀਂ ਸੁਣਨ ਨੂੰ ਮਿਲ ਰਹੇ ਸੀਗੇ ਕਿ ਕਿਤੇ ਪੱਥਰ ਮਾਰ ਰਹੇ ਨੇ ਲੋਕ, ਕਿਤੇ ਲਾਠੀਚਾਰਜ ਹੋ ਰਿਹਾ, ਉਹ ਹੁਣ ਬੰਦ ਹੋ ਚੁੱਕਿਆ ਅੱਜ ਦੇ ਦਿਨ 'ਚ। ਇਸ ਕਰਕੇ ਸਾਨੂੰ ਉਹਨਾਂ ਪੁਰਾਣੀਆਂ ਵੀਡੀਓਜ਼ ਦੇ ਉੱਤੇ ਨਹੀਂ ਯਕੀਨ ਕਰਨਾ ਚਾਹੀਦਾ। ਇਹ ਚੀਜ਼ਾਂ ਜਿਹੜੀਆਂ ਨੇ ਇਹ ਸਿਰਫ ਇਸ ਕਰਕੇ ਬੰਦ ਹੋਈਆਂ ਨੇ ਕਿਉਂਕਿ ਉੱਥੇ ਹਿੰਦੂ ਮੁਸਲਿਮ ਸਿੱਖ ਈਸਾਈ ਸਾਰਿਆਂ ਦਾ ਜਿਹੜਾ ਇਕੱਠ ਆ ਉਹਦੇ ਤੋਂ ਐਸੀਆਂ ਏਜੰਸੀਜ਼ ਨੇ, ਚਾਹੇ ਉਹ ਪੁਲਿਸ ਆ ਕੋਈ ਵੀ ਆ, ਉਹ ਡਰੀ ਹੈ। ਔਰ ਤਾਕਤ ਦੇ ਅੱਗੇ ਇੱਕ ਹੀ ਜਵਾਬ ਹੁੰਦਾ, ਉਹ ਹੁੰਦਾ ਆ ਇਕੱਠ, ਯੂਨਿਟੀ। ਸੋ ਯੂਨਿਟੀ ਇਜ਼ ਸਟਰੈਂਥ। ਸਾਡੇ ਨਾਲ ਇੱਕ ਕਾਲਰ ਜਿਹੜੇ ਆ ਹੋਰ ਜੁੜ ਚੁੱਕੇ ਆ, 3101 ਤੁਸੀਂ ਔਨ ਏਅਰ ਹੋ ਜੀ।
ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
ਪਾਜੀ ਜੀ। ਮੈਨੂੰ ਆਫਟਰ ਦੇ ਥਰੋ ਫੋਨ ਕਰ ਸਕਦੇ ਹੋ ਇਸੇ ਨੰਬਰ ਤੇ?
ਹਾਂਜੀ ਕਰਾਂਗੇ ਜੀ, ਬਿਲਕੁਲ ਜੀ, ਮਿਹਰਬਾਨੀ ਜੀ, ਥੈਂਕ ਯੂ ਜੀ। ਹਾਂਜੀ, ਤੁਹਾਡੇ ਨਾਲ ਦੂਸਰੇ ਵੀ ਕਾਲਰ ਜੁੜ ਚੁੱਕੇ ਆ ਜੀ, 0055 ਤੁਹਾਡਾ ਜੀ ਆਇਆ ਜੀ।
ਕਰਨਲ ਸਾਹਿਬ ਨਰਿੰਦਰ ਸੈਣੀ?
ਹਾਂਜੀ ਸੈਣੀ ਸਾਹਿਬ, ਬਹੁਤ ਬਹੁਤ ਜੀ ਆਇਆ।
ਮੈਨੂੰ ਪਤਾ ਤੁਹਾਡੇ ਕੋਲ ਸਮਾਂ ਬਹੁਤ ਘੱਟ ਹੁੰਦਾ ਵੈਸੇ ਵੀ ਇਨ ਜਨਰਲ, ਪਰ ਜਿਹੜੇ ਵੀ ਪੁਆਇੰਟਸ ਕਵਰ ਕਰਨੇ ਹੁੰਦੇ ਤੁਸੀਂ ਬਖੂਬੀ ਬਹੁਤ ਕਵਰ ਕਰ ਦਿੰਦੇ ਆ, ਔਰ ਤੁਹਾਡੇ ਪਹਿਲਾਂ ਇੱਕ ਕਾਲਰ ਜਿਹੜੀ ਹਿਸਟਰੀ ਬਾਰੇ ਦੱਸ ਕੇ ਗਿਆ ਸਿੱਖ ਹਿਸਟਰੀ ਵਾਸਤੇ, ਔਰ ਤੁਸੀਂ ਵੀ ਕਿਹਾ ਉਹ ਸਾਰਾ ਬਿਲਕੁਲ ਚੰਗੀ ਤਰ੍ਹਾਂ ਤੁਸੀਂ ਐਕਸਪਲੇਨ ਕਰ ਦਿੱਤਾ। ਬਦਕਿਸਮਤੀ ਇਹ ਹੈ ਕਿ ਸਾਨੂੰ ਲੋਕਾਂ ਨੂੰ ਸਮਝ ਨਹੀਂ ਆਉਂਦੀ ਇਹ ਚੀਜ਼ ਨਾ, ਔਰ ਇਸੇ ਕਰਕੇ ਜਿਹੜੀਆਂ ਪੋਲੀਟੀਕਲ ਤਾਕਤਾਂ ਹੈਗੀਆਂ ਉਹ ਸਾਨੂੰ ਡਿਵਾਈਡ ਐਂਡ ਰੂਲ ਦੀ ਪੋਲਿਸੀ ਅੰਡਰ ਆਪਸ ਵਿੱਚ ਹੀ ਵੰਡ ਕੇ ਫਾੜ ਕੇ ਸਾਡੇ 'ਚ ਲੜਾਉਣੀਆਂ, ਔਰ ਆਹੀ ਕੋਸ਼ਿਸ਼ ਜਿਹੜੀ ਕਾਨੂੰਨੀ ਕੋਸ਼ਿਸ਼ ਹੋਈ ਆ ਜਿਹੜੀ ਵੀ ਲਾਲ ਕਿਲ੍ਹੇ 'ਤੇ ਜਿਹੜਾ ਹੜਦੰਗ ਮਚਿਆ ਇਹ ਵੀ ਉਸੇ ਇੱਕ ਕੋਸ਼ਿਸ਼ ਦਾ ਹਿੱਸਾ ਸੀ। ਬਹੁਤ ਬੁਰੀ ਤਰ੍ਹਾਂ ਔਰ ਬਹੁਤ ਚੰਗੀ ਤਰ੍ਹਾਂ ਇਹ ਐਕਸਪੋਜ਼ ਹੋ ਚੁੱਕਿਆ, ਲੋਕਾਂ ਨੂੰ ਸਮਝ ਆ ਗਿਆ, ਔਰ ਸਾਡੇ ਲੋਕਾਂ ਨੂੰ ਵੀ ਇਹ ਕੋਸ਼ਿਸ਼ ਕਰਨੀ ਚਾਹੀਦੀ, ਖਾਸ ਕਰਕੇ ਜਿਹੜੇ ਸਾਡੇ ਪੰਜਾਬੀ ਜਿਹੜੇ ਅੱਗੇ ਲੱਗੇ ਅੰਦੋਲਨ ਦੇ ਵਿੱਚ, ਇਹਨੂੰ ਧਾਰਮਿਕ ਰੰਗ ਨਹੀਂ ਦੇਣਾ ਚਾਹੀਦਾ। ਧਾਰਮਿਕ ਰੰਗ ਦੇਣ ਦੇ ਚੱਕਰ ਦੇ ਵਿੱਚ ਦੇਖੋ ਤੁਸੀਂ ਸਮਝ ਲਓ ਤੁਹਾਡੇ ਸਾਹਮਣੇ ਕੀ ਹੋਇਆ। ਕੁਦਰਤ ਨੇ ਕਿਉਂਕਿ ਇਮਾਨਦਾਰੀ ਨਾਲ ਲੱਗੇ ਹੋਏ ਕਿਸਾਨ ਇਸ ਮੂਵਮੈਂਟ ਨੂੰ ਲੈ ਕੇ, ਇਸ ਕਰਕੇ ਤੁਹਾਨੂੰ ਵਾਪਸ ਲੀਹ 'ਤੇ ਲਿਆਂਦਾ, ਇਸ ਕਰਕੇ ਇਹਨੂੰ ਧਾਰਮਿਕ ਰੰਗ ਨਹੀਂ ਦੇਣਾ ਚਾਹੀਦਾ। ਇਹ ਤਾਂ ਹਿੰਦੂ ਮੁਸਲਿਮ ਸਿੱਖ ਈਸਾਈ ਸਭ ਜੋ ਸਾਡੇ ਗੁਰੂਆਂ ਦਾ ਵੀ ਮੈਸੇਜ ਸੀਗਾ, ਔਰ ਜਿਹੜਾ ਕਿ ਬਖੂਬੀ ਤੁਸੀਂ ਬਿਆਨ ਵੀ ਕਰ ਦਿੱਤਾ, ਉਹਦੇ ਉਹਨੇ ਵਾਪਸ ਤੁਹਾਨੂੰ ਮੈਸੇਜ ਤੁਹਾਨੂੰ ਕਨਫਰਮ ਕਰ ਦਿੱਤਾ ਆ, ਇਹਦੇ 'ਤੇ ਡਟੇ ਰਹੋ ਅਤੇ ਜਿਹੜੀ ਜਿੱਤ ਹੈ ਉਹ ਕਿਸਾਨੀ ਅੰਦੋਲਨ ਦੀ ਹੋਏਗੀ। ਕਿਸਾਨੀ ਅੰਦੋਲਨ ਹੀ ਰਿਹਾ ਇਸ ਵੇਲੇ, ਹੁਣ ਇਹ ਪਬਲਿਕ ਲੋਕਾਂ ਦਾ ਅੰਦੋਲਨ ਬਣ ਚੁੱਕਾ।
ਠੀਕ ਹੈ ਜੀ, ਸੈਣੀ ਸਾਹਿਬ ਬਹੁਤ ਬਹੁਤ ਮਿਹਰਬਾਨੀ। ਸਾਡੇ ਕੋਲ ਸਿਰਫ ਇੱਕ ਮਿੰਟ ਜਿਹੜਾ ਸਮਾਂ ਬਾਕੀ ਰਹਿ ਗਿਆ, ਸਾਨੂੰ ਸਟੂਡੀਓ ਦੀ ਘੜੀ ਦੇ ਹਿਸਾਬ ਨਾਲ ਚੱਲਣਾ ਪੈਂਦਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਕਾਲ ਕੀਤੀ।
ਥੈਂਕ ਯੂ
ਜੀ। ਹਾਂਜੀ, ਰੇਡੀਓ ਜ਼ਿੰਦਾਬਾਦ ਦੇ ਸਾਰੇ ਸੁਣਨ ਵਾਲਿਆਂ ਨੂੰ ਅਸੀਂ ਦੁਬਾਰਾ ਇਹ ਅਪੀਲ ਕਰਨੀ ਚਾਹੁੰਦੇ ਹਾਂ ਕਿ ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖ ਪੰਥ, ਖਾਲਸਾ ਪੰਥ ਜਿਹੜਾ ਆ ਉਹ ਲਾਹੌਰ, ਯੂਪੀ, ਉੜੀਸਾ, ਕਰਨਾਟਕਾ, ਠੀਕ ਹੈ, ਇਹ ਸਾਰਾ ਮਿਲ ਕੇ ਅਤੇ ਗੁਜਰਾਤ ਮਿਲ ਕੇ ਇਹ ਅਸੀਂ ਸਾਡੇ ਉਹ ਪੰਜ ਪਿਆਰੇ ਜਿਹੜੇ ਆ ਬਣੇ ਆ। ਸਾਨੂੰ ਕਦੀ ਵੀ ਇਹ ਸਰਕਾਰ ਚਾਹੇ ਹੋਏ, ਚਾਹੇ ਉਹ ਏਜੰਸੀਜ਼ ਹੋਣ, ਚਾਹੇ ਉਹ ਮੀਡੀਆ ਹੋਏ, ਉਹਦੇ ਨੈਗੇਟਿਵ ਪ੍ਰੋਪਾਗੈਂਡੇ ਦਾ ਸ਼ਿਕਾਰ ਨਹੀਂ ਬਣਨਾ ਚਾਹੀਦਾ। ਔਰ ਅਗਰ ਕਿਸਾਨ ਯੂਨੀਅਨ ਜਿਹੜੀ ਉੱਥੇ ਸਟਰੈਂਥ ਹੈਗੀ ਆ, ਉਹਦੇ ਪ੍ਰੋਟੈਸਟ ਨੂੰ ਤੁਸੀਂ ਜਿਤਾਉਣਾ ਚਾਹੁੰਦੇ ਹੋ, ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਯੂਨਿਟੀ ਦੇ ਵਿੱਚ ਵਿਸ਼ਵਾਸ ਰੱਖੋ, ਇਕੱਠੇ ਹੋ ਕੇ ਰਹੋ। ਹਿੰਦੂ, ਮੁਸਲਿਮ, ਸਿੱਖ, ਈਸਾਈ ਇਕੱਠੇ ਹੋਣਗੇ ਤਾਂ ਕੋਈ ਏਜੰਸੀ ਜਿਹੜੀ ਆ ਕੋਈ ਲਾਠੀਚਾਰਜ ਨਹੀਂ ਕਰ ਸਕਦੀ, ਕੋਈ ਏਜੰਸੀ ਸਾਨੂੰ ਜਿਹੜੀ ਆ ਹਰਾ ਨਹੀਂ ਸਕਦੀ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਹਰਕੀਰਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਮੇਂ ਦੀ ਸਾਡੀ ਕਮੀ ਹੈ ਔਰ ਸਾਰਿਆਂ ਤੋਂ ਅਸੀਂ ਇਜਾਜ਼ਤ ਲੈਂਦੇ ਹਾਂ ਇਸ ਉਮੀਦ 'ਚ ਕਿ ਫਾਰਮਰ ਪ੍ਰੋਟੈਸਟ ਜਿਹੜਾ ਆ ਉਹ ਯੂਨਿਟੀ 'ਤੇ ਚੱਲੇਗਾ, ਨਾ ਕਿ ਇੱਕ ਦੂਜੇ ਦਾ ਬਲੇਮ ਗੇਮ ਜਿਹੜੀ ਆ ਉਹਨੂੰ ਸਾਨੂੰ ਬੰਦ ਕਰਨਾ ਚਾਹੀਦਾ। ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ। The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਕੁਝ ਦੋਸਤਾਂ ਤੇ ਗੁਆਂਢੀਆਂ ਨੂੰ ਮਿਲਣਾ, ਕੰਮ ਤੋਂ ਬਾਅਦ ਸਹਿਕਰਮੀਆਂ ਨਾਲ ਸਮਾਂ ਬਿਤਾਉਣਾ, ਕਿਸੇ ਦੋਸਤ ਦੇ ਵਿਆਹ ਵਿੱਚ ਜਾਣਾ, ਇਹ ਸਭ ਨੁਕਸਾਨਦਾਇਕ ਤਾਂ ਨਹੀਂ ਹਨ, ਪਰ ਇਹੀ ਉਹ ਚੀਜ਼ਾਂ ਹਨ ਜੋ ਅੰਟੈਰੀਓ ਵਿੱਚ ਕੋਵਿਡ-19 ਮਾਮਲਿਆਂ ਦੇ ਮਹੱਤਵਪੂਰਨ ਵਾਧੇ ਵਿੱਚ ਯੋਗਦਾਨ ਪਾ ਰਹੀਆਂ ਹਨ। ਸਮੂਹਿਕ ਤੌਰ ਤੇ ਫੈਲਾਅ ਕਾਰਨ ਬਹੁਤ ਲੋਕ ਬਿਮਾਰ ਹੋ ਰਹੇ ਹਨ, ਜਿਸ ਨਾਲ ਸਾਡੇ ਹਸਪਤਾਲਾਂ ਦਾ ਮਰੀਜ਼ਾਂ ਨਾਲ ਭਰਨ ਦਾ ਖਤਰਾ ਹੈ, ਅਤੇ ਇਹ ਸਭ ਨੂੰ ਜੋਖਮ ਵਿੱਚ ਪਾ ਰਿਹਾ ਹੈ। ਟੀਕੇ ਸਾਡੀ ਰੱਖਿਆ ਵਿੱਚ ਸਹਾਇਤਾ ਕਰਨਗੇ, ਪਰ ਜਦੋਂ ਤੱਕ ਇਹ ਸਾਰਿਆਂ ਲਈ ਉਪਲਬਧ ਨਹੀਂ ਹੋ ਜਾਂਦੇ, ਸਾਨੂੰ ਸਭ ਨੂੰ ਜਨਤਕ ਸਿਹਤ ਸਲਾਹ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ। ਭਾਵ ਸਿਰਫ ਜ਼ਰੂਰੀ ਕਾਰਨਾਂ ਲਈ ਹੀ ਘਰ ਤੋਂ ਬਾਹਰ ਨਿਕਲਣਾ ਹੋਏਗਾ, ਜਿਵੇਂ ਕਿ ਕਰਿਆਨਾ ਖਰੀਦਣ ਲਈ। ਘਰ ਰਹੋ, ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਕਾਰੋ ਕੇ ਜਾਦੂਗਰ ਸ਼ਾਹ ਅਹਿਮਦ ਅਬ ਰੈਕਸਡੇਲ ਹੁੰਡੇ ਪਰ ਹੈ, ਔਰ ਸ਼ਾਹਜੀ ਸੇ ਬੈਟਰ ਪ੍ਰਾਈਸ ਔਰ ਸਰਵਿਸ ਆਪਕੋ ਕਹੀਂ ਨਹੀਂ ਮਿਲੇਗੀ। ਕਾਲ ਕਰੋ 416-817-2720,
ਕਿਉਂਕਿ ਸ਼ਾਹਜੀ ਰੈਕਸਡੇਲ ਹੁੰਡੇ ਪੇ।
CIBC Global Money Transfer के साथ अपने परिवार को ज्यादा से ज्यादा खुशियाँ दें। CIBC Global Money Transfer की $0 ट्रांसफर फीस का फायदा उठाएं और अपने परिवार तक पहुँचाएं और भी ज्यादा पैसे। आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
Hotstar ਤੁਹਾਡੇ ਘਰਾਂ ਵਿੱਚ ਲਿਆ ਰਿਹਾ ਹੈ ਪੰਜਾਬ 24/7 ਪੰਜਾਬੀ ਐਂਟਰਟੇਨਮੈਂਟ ਸਾਗਾ ਹਿੱਟਸ ਚੈਨਲ ਤੇ, ਜੋ ਛੇਤੀ ਆ ਰਿਹਾ ਹੈ Hotstar ਤੇ। ਸੁਪਰ ਹਿੱਟ ਪੰਜਾਬੀ ਫਿਲਮਾਂ ਦੇ ਪ੍ਰੀਮੀਅਰ ਵੇਖੋ ਹਰ ਹਫਤੇ, ਧਮਾਕੇਦਾਰ ਚਾਰਟ ਬਸਟਰਸ ਤੇ ਨੱਚੋ, ਮਾਨੋ ਮਸ਼ਹੂਰ ਹਸਤੀਆਂ ਦੇ ਇੰਟਰਵਿਊ, ਕਾਮੇਡੀ ਕਲੱਬ ਅਤੇ ਬਹੁਤ ਕੁਝ। ਤੋ ਅਬ ਸਿਰਫ ਦੇਖੋ ਨਹੀਂ ਵੇਖੋ। ਸਬਸਕ੍ਰਾਈਬ ਕਰੋ ਹੌਟਸਟਾਰ ਸਿਰਫ 49.99 ਵਿੱਚ ਤੇ ਸਾਰਾ ਸਾਲ ਪਾਓ ਪੰਜਾਬੀ ਐਂਟਰਟੇਨਮੈਂਟ ਅਤੇ ਬਹੁਤ ਕੁਝ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ ਐਸ